ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪੀੜੇ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ ਭਾਈ ਰੇ ਭਵਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਓ ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੁਗੁਰ ਕਰਤਾਰ ਵੀ ਸੱਚਾ ਸਾਲਾਹਣਾ ਸੱਚੇ ਥਾਣ ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪੱਖਰੇ ਲਸ਼ਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੂਏ ਅਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦਸ ਪਾਤਸ਼ਾਹੀਆਂ ਦੇ ਸਰੂਪ ਗੱਦੀ ਤੇ ਸਵਾਏ ਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਅਸਥਾਪਿਤ ਕੀਤੇ ਗਏ ਇਸ ਅਸਥਾਨ ਸੋ ਘਰ ਵਿਚ ਚੱਲ ਰਹੀ ਲੜੀਵਾਰ ਕਥਾ ਦੀ ਲੜੀ ਅਧੀਨ ਅੱਜ ਸ੍ਰੀ ਰਾਗ ਦੀ ਜੋ ਅਸ਼ਟਪਦੀ ਵਿਚਾਰਨੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੀ ਹੋਈ ਹੈ ਔਰ 63 ਤੇ 64 ਅੰਗ ਤੇ ਸਥਾਪਿਤ ਹੈ। ਅਕਾਲ ਪੁਰਖ ਵਾਹਿਗੁਰੂ ਦੇ ਰਸਤੇ ਤੇ ਤੁਰਨ ਦੀ ਆਰੰਭਤਾ ਕਰਨੀ ਇਹ ਥੋੜੀ ਜਿਹੀ ਸੌਖੀ ਹੈ ਪਰ ਜਦੋਂ ਇਕ ਥਾਂ ਆਉਂਦੀ ਏ ਜਿੱਥੇ ਸੰਸਾਰ ਛੁੱਟਦਾ ਤੇ ਨਿਰੰਕਾਰ ਦਾ ਦੇਸ਼ ਸ਼ੁਰੂ ਹੁੰਦਾ ਉੱਥੇ ਬੜੀ ਕਠਿਨਤਾ ਹੈ। ਸ਼ੁਰੂਆਤ ਵਿਚ ਤੇ ਬੰਦਾ ਸ਼ੁਰੂਆਤ ਕਰਦਾ। ਫਰੀਦ ਜੀ ਨੇ ਕਿਹਾ ਉਸ ਨਵੀਂ ਨਵੀਂ ਸੁਹਾਗਣ ਨੂੰ ਕਦੀ ਇਹ ਫਿਕਰ ਨਹੀਂ ਹੋਇਆ ਕਿ ਜਿਸ ਸ਼ਿੰਗਾਰ ਦੇ ਚਾਹ ਵਿਚ ਉਹ ਬੜੀ ਖੁਸ਼ ਹੈ ਇਹਦਾ ਸਵਰੂਪ ਤੇ ਫਲ ਕੀ ਹੈ ਉਸ ਘਰ ਨੂੰ ਛੱਡਣਾ ਜਿੱਥੇ ਉਹ 20-25 ਸਾਲ ਪਲੀ ਹੈ ਰਹੀ ਹੈ ਮਾਤਾ ਪਿਤਾ ਭਰਾ ਭੈਣ ਇੱਕ ਘਰ ਤਿਆਗਣਾ ਤੇ ਦੂਜੇ ਵਿਚ ਜਾ ਕੇ ਥਾਂ ਬਣਾਉਣੀ। ਬਿਲਕੁਲ ਇਸੇ ਤਰ੍ਹਾਂ ਪਰਮਾਤਮਾ ਦਾ ਰਸਤਾ ਵੀ ਇਸੇ ਤਰ੍ਹਾਂ ਦਾ ਹੈ। ਧਰਮ ਦੀ ਕਮਾਈ ਕਰਦਿਆਂ ਕਈ ਲੋਕ ਧਰਮ ਨੂੰ ਕੇਵਲ ਇੱਕ ਸੰਸਾਰਿਕ ਜੀਵਨ ਜਾਚ ਕਹਿ ਦਿੰਦੇ ਨੇ। ਚਲੋ ਗੁਰੂ ਕੋਲੋਂ ਸੰਸਾਰਿਕ ਜੀਵਨ ਜਾਚ ਆ ਜਾਏ ਚੰਗੀ ਗੱਲ ਹੈ ਗੁਰੂ ਸਾਹਿਬ ਨੇ ਦੱਸੀ ਕਿਉਂਕਿ ਗੁਰੂ ਮਾਤਾ ਪਿਤਾ ਹੈ ਮਾਤਾ ਪਿਤਾ ਬੰਦੇ ਦੇ ਹਰ ਪੱਖ ਤੇ ਨਜ਼ਰ ਮਾਰਦਾ ਹੈ ਸੰਸਾਰਕ ਵੀ ਆਰਥਿਕ ਵੀ ਸਮਾਜਿਕ ਵੀ ਰਾਜਨੀਤਿਕ ਵੀ ਸਰੀਰਕ ਵੀ ਪਰ ਗੁਰੂ ਦਾ ਪ੍ਰਯੋਜਨ ਕੇਵਲ ਸੰਸਾਰਕ ਜੀਵਨ ਜਾਚ ਸਿਖਾਉਣਾ ਨਹੀਂ ਗੁਰੂ ਦਾ ਪ੍ਰਯੋਜਨ ਹੈ ਉਸ ਸੰਸਾਰ ਵਿਚ ਸਿੱਖ ਨੂੰ ਲੈ ਜਾਣਾ ਜਿੱਥੇ ਪਰਤ ਕੇ ਦੁੱਖ ਨਹੀਂ ਆਉਂਦਾ, ਜਿੱਥੇ ਪਰਤ ਕੇ ਮੌਤ ਆਉਂਦੀ ਨਹੀਂ। ਤੇ ਜਦੋਂ ਧਰਮ ਦੀ ਕਮਾਈ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ ਇੱਕ ਐਸੀ ਥਾਂ ਆਉਂਦੀ ਏ ਜਿਸ ਥਾਂ ਤੇ ਦੁਨੀਆਂ ਸਮਾਪਤ ਹੁੰਦੀ ਏ ਤੇ ਰੱਬ ਦਾ ਦਰਵਾਜ਼ਾ ਸ਼ੁਰੂ ਹੁੰਦਾ ਹੈ। ਉਹ ਬਾਰਡਰ ਤਿਆਗਣਾ, ਸੰਸਾਰ ਤਿਆਗਣਾ ਬੜਾ ਔਖਾ ਹੈ। ਇੱਥੇ ਆ ਕੇ ਬਹੁਤ ਸਾਰੇ ਲੋਕ ਰੁਕ ਜਾਂਦੇ ਨੇ। ਕਿਉਂ? ਮਾਇਆ ਦੇ ਸੰਸਾਰ ਦੇ ਪੁਰਾਣੇ ਸਬੰਧ ਕਈ ਜਨਮਾਂ ਦੇ ਨੇ, ਕਈ ਜਨਮਾਂ ਤੋਂ ਮਨੁੱਖ ਪੁਰਾਣੇ ਸਬੰਧਾਂ ਵਿਚ ਜੀਵਿਆ ਤੇ ਉਨ੍ਹਾਂ ਸਾਰੇ ਤਜਰਬਾਂ ਦੀਆਂ ਲੀਹਾਂ ਉਹਦੇ ਮਾਨਸਿਕ ਮੰਡਲ ਵਿਚ ਪਈਆਂ ਹੋਈਆਂ ਨੇ ਜੋ ਉਹਨੂੰ ਵਾਰ ਵਾਰ ਦੁਨੀਆਂ ਵਿਚ ਖਿੱਚਦੀਆਂ ਨੇ। ਵੈਸੇ ਇਹ ਵੀ ਕੋਈ ਗੁਰਮਤਿ ਦੀ ਗੱਲ ਨਹੀਂ ਕਿ ਰੱਬ ਨੂੰ ਮਿਲਣ ਨਾਲ ਸੰਸਾਰ ਸਦਾ ਲਈ ਤਿਆਗਿਆ ਜਾਂਦਾ, ਪਰ ਇਕ ਗੱਲ ਪੱਕੀ, ਵਿਚ ਰਹਿ ਕੇ ਉੱਤੇ ਉੱਠਣਾ ਬੜਾ ਜ਼ਰੂਰੀ ਹੈ, ਨਿਰਲੇਪ ਹੋਣਾ ਬੜਾ ਜ਼ਰੂਰੀ ਹੈ ਰਹਿਣਾ ਵਿਚ। ਜਾਚ ਸਿੱਖ ਲੈਣੀ ਦੁਨੀਆਂ ਵਿਚ ਕਿਵੇਂ ਆਉਣਾ ਹੈ ਤੇ ਦੁਨੀਆਂ ਨੂੰ ਛੱਡ ਕੇ ਨਿਰੰਕਾਰ ਦੇ ਗੁਰ ਸ਼ਬਦ ਦੁਆਰਾ, ਧੁਨ ਦੁਆਰਾ ਧਿਆਨ ਨੂੰ ਪਾਰ ਕਿਵੇਂ ਲੈ ਕੇ ਜਾਣਾ, ਇਸ ਤਰ੍ਹਾਂ ਬੜਾ ਕਠਿਨ ਹੈ। ਮਨ ਛੱਡਣ ਨੂੰ ਤਿਆਰ ਨਹੀਂ ਸੰਸਾਰ ਨੂੰ ਤੇ ਅਗਲੀ ਦੁਨੀਆਂ ਵੇਖ ਕੇ ਫਿਰ ਡਰਦਾ ਹੈ ਤੇ ਪਈ ਜਿਹੜਾ ਦਰਿਆਸ ਪੇਕੇ ਘਰ ਵਿਚ, ਯਾਨੀ ਕਿ ਦੁਨੀਆਂ ਵਿਚ ਪਦਾਰਥਾਂ ਦੇ ਮੂੰਹ ਵਿਚ ਫਸਿਆ ਹੋਇਆ ਮਨ ਦੁਨੀਆਂ ਨੂੰ ਜਦੋਂ ਛੁੱਟਣ ਲੱਗਦੀ ਏ ਤੇ ਡਰਦਾ ਰੋਂਦਾ ਹੈ, ਕਿਵੇਂ ਛੁੱਟੇਗਾ, ਕਿਉਂ ਛੱਡਾਂ ਜਿਹਦੇ ਨਾਲ ਇੰਨੇ ਜਨਮਾਂ ਤੋਂ ਸਨੇਹ ਹੈ ਤੇ ਰੱਬ ਦਾ ਘਰ ਉੱਚਾ ਬੜਾ, ਉਹਦਾ ਉੱਥੇ ਰਹਿਣਾ ਜੀਵਨ ਉੱਚਾ ਬਹੁਤ ਤੇ ਭਾਵੇਂ ਆਨੰਦ ਬੜਾ ਉਸ ਥਾਂ ਤੇ, ਪਰ ਇੱਕ ਵਾਰੀ ਤੇ ਝਟਕਾ ਜ਼ਰੂਰ ਮਿਲਦਾ ਹੈ। ਇਸ ਲਈ ਗੁਰੂ ਸਾਹਿਬ ਤਕਰੀਬਨ ਇਸ ਅਸ਼ਟਪਦੀ ਵਿਚ ਉਸ ਲੋਕ ਦੀ, ਉਸ ਰੱਬ ਦੇ ਘਰ ਦੀ ਵਿਆਖਿਆ ਕਰ ਰਹੇ ਨੇ ਤੇ ਜਿੱਥੋਂ ਅਸੀਂ ਤੁਰਨਾ ਹੈ ਉਹਦੇ ਤੋਂ ਸ਼ੁਰੂਆਤ ਕਰਦੇ ਨੇ। ਸਤਿਗੁਰੂ ਨੇ ਆਰੰਭ ਵਿਚ ਬਚਨ ਕੀਤੇ, ਕਹਿੰਦੇ ਡੂੰਗਰ ਦੇਖ ਡਰਾਵਣੋ ਪੀੜੈ ਡਰਿਆਸ। ਜਦੋਂ ਅਸੀਂ ਪਰਮਾਤਮਾ ਵੱਲ ਤੁਰਨੇ ਆ ਤੇ ਉਸ ਮਾਰਗ ਤੇ ਰਸਤੇ ਵਿਚ ਭਵਜਲ ਆਉਂਦਾ ਹੈ। ਭਵਜਲ ਦਾ ਮਤਲਬ ਪੁਰਾਣੇ ਜਿੰਨੇ ਅਸੀਂ ਕਰਮ ਕੀਤੇ ਨੇ ਉਨ੍ਹਾਂ ਦੀਆਂ ਤਸਵੀਰਾਂ ਸਾਡੇ ਅੰਦਰ ਬਣੀਆਂ ਹੋਈਆਂ। ਜਿਉਂ ਹੀ ਸ਼ਬਦ ਦਾ ਅਭਿਆਸ ਸ਼ੁਰੂ ਹੁੰਦਾ ਹੈ ਮਨੁੱਖ ਉਨ੍ਹਾਂ ਨੂੰ ਉਲੰਘਦਾ, ਪਾਰ ਨਿਕਲਦਾ ਹੈ। ਹੁਣ ਉਹ ਜਿਵੇਂ ਜਿਵੇਂ ਦੇ ਕਰਮ ਕੀਤੇ ਨੇ ਉਹ ਸਾਰੇ ਪੁਰਾਣੇ ਦੋਸਤ ਅੱਗੇ ਆ ਕੇ ਖਲੋ ਜਾਂਦੇ। ਉਹ ਕਹਿੰਦੇ ਵੀ ਇੰਨੇ ਕਾਮ ਦੇ ਐਕਸਪੀਰੀਅੰਸ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਉਹ ਕਹਿੰਦੇ ਨੇ ਭਾਈ ਮਿੱਤਰਾ ਇੰਨੇ ਜਨਮ ਤੇ ਸਾਡੇ ਨਾਲ ਰਿਹਾ ਹੈ ਤੇ ਹੁਣ ਸਾਨੂੰ ਛੱਡਣ ਲੱਗਾ, ਇੰਨੀ ਛੇਤੀ ਤੈਨੂੰ ਅੱਗੇ ਨਹੀਂ ਜਾਣ ਦੇਣਾ। ਉਹ ਫਿਰ ਵਿਚ ਆ ਕੇ ਲੱਤ ਅੜਾਉਂਦੇ ਨੇ ਤੇ ਅੱਗੇ ਰੱਬ ਦਾ ਘਰ ਅਜੇ ਬੜੀ ਦੂਰ ਏ, ਗਲੀ ਏ ਚਿੱਕੜ, ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ ਰਹਾਂ ਤਾਂ ਟੁੱਟੈ ਨੇ ਹੋ। ਸੱਚੇ ਪਾਤਸ਼ਾਹ ਕਹਿੰਦੇ ਡੂੰਗਰ ਦੇਖ ਡਰਾਵਣ, ਡੂੰਗਰ ਦਾ ਤੇ ਉੱਚਾ ਪਹਾੜ, ਰੱਬ ਦੇ ਘਰ ਦੀ ਉਚਿਆਈ ਬੜੀ ਏ। ਉਹ ਇਹ ਕੇਵਲ ਉਦਾਹਰਣਾਂ ਨੇ, ਉੱਥੇ ਕੋਈ ਪਹਾੜ ਨਹੀਂ। ਇਹਦਾ ਮਤਲਬ ਏ ਉੱਥੇ ਸੱਚ ਤੇ ਤੁਰਨਾ ਪੈਣਾ ਹੈ, ਉਹਨੂੰ ਉੱਚਾ ਥਾਂ ਕਿਹਾ। ਉਸ ਥਾਂ ਤੇ ਤਮਾਮ ਝੂਠ ਨਾਲੋਂ ਸਮਝੌਤੇ ਤੋੜਨੇ ਪੈਣੇ ਨੇ, ਫੈਸਲੇ ਬੜੇ ਪਰਪੱਕ ਹੋਣੇ ਚਾਹੀਦੇ ਨੇ। ਬੜੀਆਂ ਚੀਜ਼ਾਂ ਖਿੱਚਣਗੀਆਂ, ਸਲਾਹ ਦੇਣ ਵਾਲੇ ਕਹਿਣਗੇ ਛੱਡ ਪਰਾਂ, ਅੰਮ੍ਰਿਤ ਛਕਣ ਦੀ ਕੋਈ ਗੱਲ ਨਹੀਂ, ਤੂੰ ਛਕ ਲੈ, ਪਰ ਆਦਤਾਂ ਉਹ ਹੀ ਰੱਖੀ ਜਿਹੜੀਆਂ ਪਹਿਲਾਂ ਪਈਆਂ ਹੋਈਆਂ। ਇਹ ਸੰਸਾਰ ਵੀ ਸਮਝਾਉਂਦਾ, ਵੇਖੋ ਸਾਰਿਆਂ ਨੇ ਅੰਮ੍ਰਿਤ ਛਕਿਆ ਹੀ ਹੋਇਆ, ਝੂਠ ਵੀ ਬੋਲ ਹੀ ਲੈਂਦੇ, ਬੋਲੋ ਰੱਜ ਕੇ, ਕੋਈ ਗੱਲ ਨਹੀਂ। ਪਰ ਜੇ ਆਨੰਦ ਲੈਣਾ ਤੇ ਇਹ ਉੱਚਾ ਸਫ਼ਰ, ਕਹਿੰਦੇ ਡੂੰਗਰ ਦੇਖ ਡਰਾਵਣੋ, ਡਰਾਵਣਾ ਰਸਤਾ ਮਤਲਬ ਔਖਾ ਹੈ। ਉਸ ਦੁਨੀਆਂ ਵਿਚ ਵਾਹਿਗੁਰੂ ਦੇ ਦੇਸ਼ ਵਿਚ ਪ੍ਰਵੇਸ਼ ਕਰਨਾ, ਇਹ ਜਿਹੜਾ ਦਰਿਆਸ ਪੇਕੇ ਘਰ ਵਿਚ ਉਹ ਬੱਚੀ ਡਰਦੀ ਏ ਕਿ ਸਹੁਰਾ ਘਰ ਬੜਾ ਉੱਚਾ, ਕਿਵੇਂ ਰਵਾਂਗੀ ਜਾ ਕੇ। ਉਥੇ ਰਹਿਣ ਸਹਿਣ ਇੱਥੇ ਮਨਮਾਨੀਆਂ ਸਨ, ਉਥੇ ਤੇ ਹੁਣ ਜੁਗਤ ਵਿਚ ਰਹਿਣਾ ਪੈਣਾ ਤਰੀਕੇ ਵਿਚ। ਇਸ ਤਰ੍ਹਾਂ ਕਈ ਜਿਹੜਾ ਦਾ ਮਤਲਬ ਇਸ ਦੁਨੀਆਂ ਵਿਚ ਭਗਤ ਜਦੋਂ ਭਗਤੀ ਕਰਦਾ ਤੇ ਉਦੋਂ ਉਹਨੂੰ ਡਰ ਲੱਗਦਾ ਵੀ ਮੇਰੇ ਤੋਂ ਦੁਨੀਆਂ ਛੁੱਟ ਜਾਣੀ ਏ ਤੇ ਰੱਬ ਦੇ ਘਰ ਵਿਚ ਕਿਵੇਂ ਜਾਵਾਂ। ਕਹਿੰਦੇ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ, ਉੱਚਾ ਪਰਬਤ ਹੈ ਤੇ ਗਾਖੜੋ ਉਹਦੇ ਤੇ ਚੜਨਾ ਔਖਾ। ਜਿਹਨੂੰ ਕਬੀਰ ਜੀ ਕਹਿੰਦੇ ਨੇ ਜੇ ਤੇ ਸੌਖੇ ਰਾਹ ਤੇ ਜਾਣਾ ਜੇ ਤੇ ਪੰਡਿਤ ਕੋਲ ਜਾਓ, ਪੰਡਿਤ ਕਹਿੰਦਾ ਬੜਾ ਸੌਖਾ, ਕੁਝ ਕਰਨ ਦੀ ਤੁਹਾਨੂੰ ਲੋੜ ਨਹੀਂ, ਪਾਠ ਅਸੀਂ ਕਰ ਦਿਆਂਗੇ, ਹਵਨ ਅਸੀਂ ਕਰ ਦਿਆਂਗੇ, ਸ਼ਰਾਬ ਤੁਸੀਂ ਪੀਓ, ਅਸੀਂ ਵੀ ਕਹਿ ਦਿੰਦੇ ਹਾਂ, ਤੁਹਾਨੂੰ ਕੋਈ ਲੋੜ ਨਹੀਂ ਕਰਨ ਦੀ, ਅਸੀਂ ਜੋ ਬੈਠੇ ਹਾਂ ਕਾਹਦੇ ਵਾਸਤੇ ਖੋਲਿਆ ਸਾਰਾ ਕੁਝ, ਪਾਠ ਅਸੀਂ ਕਰਾਂਗੇ ਨਿਤਨੇਮ, ਤੁਹਾਨੂੰ ਕਰਨ ਦੀ ਲੋੜ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਹੀਂ, ਆਪ ਕਰਿਆ ਕਰ, ਕਰਾ ਲੈ, ਕੋਈ ਹਰਜ ਨਹੀਂ, ਪਾਠ ਕਰਾਉਣਾ ਕੋਈ ਮਨਮਤ ਨਹੀਂ ਹੈ। ਪਰ ਜੇ ਨਾਲ ਆਪ ਨਹੀਂ ਕਰਨਾ ਫਿਰ ਮਨਮਤ ਹੋ ਗਿਆ। ਕਹਿੰਦੇ ਨੇ ਉੱਚੋ ਪਰਬਤ ਗਾਖੜੋ, ਕਬੀਰ ਜੀ ਕਹਿੰਦੇ ਜੇ ਪੰਡਿਤ ਜੇ ਮਾਰਗ ਪੰਡਿਤ ਗਏ ਪਾਛੇ ਪਰੀ ਵਹੀਰ, ਪੰਡਿਤਾਂ ਦੇ ਪਿੱਛੇ ਵਹੀਰਾਂ ਤੁਰਦੀਆਂ ਨੇ, ਕਿਉਂਕਿ ਉਹਨਾਂ ਵਪਾਰ ਕਰਨਾ, ਉਹਨਾਂ ਸੱਚ ਨਹੀਂ ਦੱਸਣਾ। ਇਕ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਪਰ ਇਕ ਬੜੀ ਔਖੀ ਘਾਟੀ ਏ ਰੱਬ ਦੀ, ਰੱਬ ਦੇ ਪਿਆਰ ਦੀ, ਕਬੀਰ ਉਹਦੇ ਤੇ ਚੜ ਕੇ ਬੈਠਾ। ਉੱਚੋ ਪਰਬਤ ਗਾਖੜੋ ਨਾ ਪੌੜੀ, ਕੋਈ ਪੌੜੀ ਨਹੀਂ ਅਜੇ ਕੋਲ, ਤਿਤ ਤਾਸ, ਹਾਂ ਅੱਗੇ ਜਾ ਕੇ ਗੁਰੂ ਕਾ ਸ਼ਬਦ ਪੌੜੀ ਬਣੇਗਾ, ਅੱਗੇ ਜਾ ਕੇ ਭਵਜਲ ਤੋਂ ਲੰਘਣ ਲਈ ਗੁਰੂ ਕਾ ਸ਼ਬਦ ਬੇੜੀ ਬਣ ਜਾਏਗਾ, ਪਰ ਅਜੇ ਸ਼ੁਰੂਆਤ ਹੋਈ ਏ, ਅਜੇ ਕਮਾਈ ਨਹੀਂ ਕੋਲ, ਅਜੇ ਕੋਲ ਪੰਧ ਤੈਅ ਕਰਨ ਵਾਸਤੇ ਪੈਰ ਨਹੀਂ, ਵੇਖਣ ਲਈ ਅੱਖਾਂ ਨਹੀਂ, ਫੜਨ ਲਈ ਹੱਥ ਨਹੀਂ ਹਨ, ਪਰ ਜਦੋਂ ਗੁਰੂ ਦੀ ਕਿਰਪਾ ਹੋਈ ਤੇ ਪੂਰੇ ਸਤਿਗੁਰੂ ਕੋਲ ਗਏ ਤੇ ਸਤਿਗੁਰੂ ਨੇ ਕਹਿ ਦਿੱਤਾ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ। ਕਹਿੰਦੇ ਭਾਈ ਗੁਰਮੁਖਾ, ਜਿਨ੍ਹਾਂ ਨੇ ਪਹਿਲਾਂ ਇਸ ਰਾਹ ਤੇ ਪੈਰ ਪਾਏ ਨੇ ਨਾ, ਉਹ ਬਾਹਰ ਨਹੀਂ ਲੱਭਿਆ ਉਨ੍ਹਾਂ ਨੇ ਰੱਬ ਨੂੰ, ਅੰਦਰ ਲੱਭਿਆ। ਉਨ੍ਹਾਂ ਨੇ ਆਪਣੇ ਮਨ ਨੂੰ ਵੇਖ ਲਿਆ, ਆਪਣੇ ਆਪੇ ਨੂੰ ਵੇਖ ਲਿਆ, ਗੁਰੂ ਸ਼ਬਦ ਦੀ ਕਮਾਈ ਕੀਤੀ ਤੇ ਗੁਰੂ ਨੇ ਉਨ੍ਹਾਂ ਨੂੰ ਮੇਲ ਲਿਆ ਤੇ ਉਹ ਤਰ ਗਏ, ਉੱਚੇ ਉੱਠ ਗਏ ਸੰਸਾਰ ਤੋਂ। ਭਾਈ ਰੇ ਬਿਖਮ ਭਵਜਲ ਬਿਖਮ ਡਰਾਉ, ਹੇ ਭਾਈ ਇਹ ਡਰਾਵਣਾ ਇਕ ਰਸਤਾ ਹੈ ਸੰਸਾਰ ਦਾ, ਭਵਜਲ ਡਰ ਦਾ ਘਰ, ਜਿੱਥੇ ਸੰਸੇ ਸੰਸੇ ਨੇ, ਡਰ ਹੀ ਡਰ ਨੇ, ਇਹ ਨਾ ਛੁੱਟ ਜਾਏ, ਇਹ ਨਾ ਛੁੱਟ ਜਾਏ, ਇਹ ਨਾ ਹੋ ਜਾਏ, ਉਹ ਨਾ, ਇਸ ਤਰ੍ਹਾਂ ਹੀ ਸਾਰੀ ਉਮਰ ਬੰਦਾ ਸਹਿਮਿਆ ਰਹਿੰਦਾ। ਡਰ ਤੋਂ ਭਵਜਲ ਤੋਂ ਪਾਰ ਕੌਣ ਉੱਠਦਾ? ਜਿਹੜਾ ਮੁਕਤ ਹੋ ਗਿਆ ਸਰੀਰ ਤੋਂ ਤੇ ਸੰਸਾਰ ਤੋਂ, ਆਨੰਦ ਆਉਂਦਾ ਉਹਨੂੰ ਜਿਉਣ ਦਾ, ਬਾਕੀ ਸਾਰੇ ਕੰਬੇ ਹੋਏ ਨੇ, ਡਰੇ ਹੋਏ ਨੇ ਵੀ ਕਿਤੇ ਆਹ ਨਾ ਹੋ ਜਾਏ। ਬਿਖਮ ਡਰਾਓ, ਬੜਾ ਔਖਾ ਡਰ ਹੈ ਇੱਥੇ। ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਓ, ਜੇ ਪੂਰੇ ਗੁਰੂ ਨਾਲ ਪ੍ਰੇਮ ਕਰੀਏ ਤੇ ਪੂਰਾ ਗੁਰੂ ਬਖਸ਼ਿਸ਼ ਕਰੇ, ਸਿਰ ਤੇ ਹੱਥ ਰੱਖੇ ਤੇ ਆਪਣੇ ਨਾਮ ਦੀ ਦਾਤ ਦੇ ਕੇ ਸਾਨੂੰ ਇਸ ਭਵਜਲ ਤੋਂ ਤਾਰ ਲੈਂਦਾ, ਉੱਚਾ ਕਰ ਲੈਂਦਾ ਰਹਾਓ। ਸਾਹਿਬ ਕਹਿੰਦੇ ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰ। ਜੇ ਕਿਸੇ ਅੰਦਰ ਇਹ ਬਿਰਤੀ ਆ ਜਾਣ ਵੀ ਚੱਲਣਾ, ਮੈਂ ਤੇ ਇੱਥੋਂ ਚੱਲਣਾ, ਮੈਂ ਚੱਲਣਾ, ਮੈਂ ਇੱਥੋਂ ਜਾਣਾ, ਇਹ ਜਾਣ ਲਵਾਂ, ਇਹ ਗਿਆਨ ਆ ਜਾਏ ਕਿ ਇਹ ਇੱਕ ਸੰਸਾਰ ਜਿਹੜਾ ਜਿੱਥੇ ਅਸੀਂ ਰਹਿ ਰਹੇ ਹਾਂ, ਇਹ ਸੜਕ ਦੇ ਕਿਨਾਰੇ ਤੇ ਆਰਾਮ ਕਰਨ ਲਈ ਸਰਾਂ ਬਣੀ ਹੋਈ, ਪਿੱਛੋਂ ਆਏ ਹਾਂ, ਇੱਥੇ ਸਾਡਾ ਸਟੋਪਜ ਰੁਕਣਾ ਕੁਝ ਸਮੇਂ ਵਾਸਤੇ, ਇਹ ਸਾਡਾ ਲਗਾਤਾਰ ਰਹਿਣ ਦਾ ਟਿਕਾਣਾ ਨਹੀਂ। ਫਿਰ ਇਹ ਵਿਰਾਗ ਤੇ ਤਿਆਗ ਪੈਦਾ ਹੋਵੇਗਾ, ਸੰਸਾਰ ਆਪਣੇ ਆਪ ਛੁੱਟਣਾ ਸ਼ੁਰੂ ਹੋ ਜਾਏਗਾ, ਛੱਡਣ ਦੀ ਲੋੜ ਨਹੀਂ ਪੈਣੀ। ਤੁਸੀਂ ਕਦੀ ਵੇਖਿਆ ਪ੍ਰਾਹੁਣਿਆਂ ਨੂੰ, ਜਿਹੜੇ ਪ੍ਰਾਹੁਣੇ ਹੁੰਦੇ ਨੇ ਮਹਿਮਾਨ, ਉਨ੍ਹਾਂ ਨੂੰ ਭਲਾ ਕਦੀ ਜਿੱਥੇ ਜਾਣ ਘਰ ਛੱਡਣਾ ਪੈਂਦਾ ਧੱਕੇ ਨਾਲ? ਨਹੀਂ, ਉਨ੍ਹਾਂ ਦੇ ਅੰਦਰ ਇੱਕ ਤਰ੍ਹਾਂ ਦਾ ਗਿਆਨ ਬਣਿਆ ਰਹਿੰਦਾ, ਇੱਕ ਤਰ੍ਹਾਂ ਦਾ ਉਨ੍ਹਾਂ ਦੇ ਅੰਦਰ ਗਿਆਨ ਬਣਿਆ ਰਹਿੰਦਾ ਵੀ ਇਹ ਘਰ ਮੇਰਾ ਨਹੀਂ, ਇੱਥੇ ਦਿਹਾੜੀ ਤੋਂ ਆਏ ਹਾਂ ਤੇ ਚਲੇ ਜਾਣਾ, ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਇਸ ਸੰਸਾਰ ਵਿਚ ਰਹਿੰਦੇ ਹੋਏ ਜਾਣਦੇ ਰਹਿੰਦੇ ਅੰਦਰੋਂ ਗਿਆਨ ਵਿਚ ਰਹਿੰਦੇ ਨੇ ਕਿ ਇਥੋਂ ਤਾਂ ਚੱਲਣਾ ਹੈ ਚਲੇ ਜਾਣਾ ਜਾਣਾ ਹੈ ਇਸ ਗਿਆਨ ਵਿਚ ਵਿਰਾਗ ਰਹਿੰਦਾ ਤੇ ਵਿਰਾਗ ਫਿਰ ਸੰਸਾਰ ਵਿਚ ਡੁੱਬਣ ਨਹੀਂ ਦਿੰਦਾ ਤੇ ਜਿਉਣ ਦਾ ਸਵਾਦ ਆ ਜਾਂਦਾ ਇਸ ਤਰ੍ਹਾਂ ਸਾਹਿਬ ਕਹਿੰਦੇ ਚੱਲਾਂ ਚੱਲਾਂ ਜਿਨ੍ਹਾਂ ਦੇ ਮਨ ਵਿਚ ਚੱਲਣਾ ਹੈ ਚੱਲਣਾ ਹੈ ਜੇ ਕਰੀ ਜੇ ਇਸ ਤਰ੍ਹਾਂ ਅੰਦਰੋਂ ਜਾਣਦੇ ਰਹਿਣ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਇੱਥੇ ਜੋ ਜੋ ਵੀ ਆਇਆ ਉਹ ਚਲਾ ਜਾਏਗਾ ਜਿਹਨੂੰ ਇਹ ਗਿਆਨ ਹਾਸਲ ਹੋ ਗਿਆ ਜੇ ਕੋਈ ਨਹੀਂ ਜਾਂਦਾ ਤੇ ਇੱਕੋ ਗੁਰੂ ਤੇ ਕਰਤਾਰ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਹੈ ਸਦੀਵ ਕਾਲੀ ਰਹਿੰਦਾ ਹੈ ਵੀ ਸੱਚਾ ਸਾਲਾਹਣਾ ਸੱਚੇ ਥਾਨ ਪਿਆਰ ਇਸ ਕਰਕੇ ਜਿਹੜੇ ਗੁਰਮੁਖ ਨੇ ਇਸ ਅਸਲੀਅਤ ਨੂੰ ਤੇ ਸੱਚ ਨੂੰ ਸਮਝ ਲੈਂਦੇ ਨੇ ਕਿ ਇਸ ਗਿਆਨ ਨੂੰ ਹਾਸਲ ਕਰ ਲੈਂਦੇ ਵੀ ਉਸ ਵਾਹਿਗੁਰੂ ਨੂੰ ਸਲਾਉਣਾ ਉਹਦੀ ਭਗਤੀ ਕਰਨੀ ਤੇ ਉਹਦੇ ਨਾਲ ਜੁੜਨਾ ਹੀ ਚੰਗਾ ਹੈ ਜਿਸ ਦਾ ਅਸਥਾਨ ਸਦਾ ਹੀ ਕਾਇਮ ਰਹਿੰਦਾ ਉਹ ਕਦੀ ਮਰਦਾ ਨਹੀਂ ਕਦੀ ਖਤਮ ਨਹੀਂ ਹੁੰਦਾ ਉਹਦੇ ਨਾਲ ਪਿਆਰ ਪਾਉਣਾ ਜਿਹੜਾ ਉਹ ਜਾਇਜ਼ ਹੈ ਤੇ ਲੋੜਵੰਦ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਕਈਆਂ ਨੇ ਇੱਥੇ ਆਪਣੇ ਘਰ ਬੜੇ ਸੋਹਣੇ ਬਣਾਏ ਨੇ ਮੰਦਰ ਬੜੇ ਸੋਹਣੇ ਬਣਾਏ ਨੇ ਤੇ ਹਜ਼ਾਰਾਂ ਹੀ ਕਿਹੜੇ ਆਦਿਕ ਰਾਜੇ ਲੋਕ ਜਿੰਨਾ ਪਸਾਰਾ ਕਰ ਲੈਂਦੇ ਨੇ ਤੇ ਸਦਾ ਲਈ ਇੱਥੇ ਸੋਚਦੇ ਬੈਠੇ ਰਹਿਣਾ ਹਸਤੀ ਘੋੜੇ ਪਖਰੇ ਲਸ਼ਕਰ ਲੱਖ ਅਪਾਰ ਕਈਆਂ ਦੇ ਕੋਲ ਲੱਖਾਂ ਹੀ ਘੋੜੇ ਬੜੇ ਸੋਹਣੀ ਨਸਲ ਦੇ ਤੇ ਹਾਥੀ ਬਹੁਤ ਸਾਰੇ ਘੋੜਿਆਂ ਦੀਆਂ ਕਾਠੀਆਂ ਬੜੀਆਂ ਸੋਹਣੀਆਂ ਫੌਜ ਬੜੀ ਕੋਲ ਤੇ ਲੱਖਾਂ ਹੀ ਫੌਜਾਂ ਨੇ ਜਿਨ੍ਹਾਂ ਦੇ ਕੋਲ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੂਹੇ ਅਸਾਰ ਕਹਿੰਦੇ ਮੂਰਖ ਖੱਪ ਖੱਪ ਕੇ ਇਨ੍ਹਾਂ ਚੀਜ਼ਾਂ ਨੂੰ ਆਪਣਾ ਸਮਝਦੇ ਰਹੇ ਖੱਪਦੇ ਰਹੇ ਲੜਦੇ ਰਹੇ ਨਾਲ ਜਾਣ ਵਾਲੀ ਚੀਜ਼ ਸੀ ਰੱਬ ਦਾ ਨਾਮ ਉਹਦੇ ਨਾਲ ਕਦੀ ਜੁੜੇ ਨਹੀਂ ਇੱਥੇ ਹੀ ਖੁਆਰ ਹੋ ਗਏ ਇਹ ਚੀਜ਼ਾਂ ਕਿਤਿਓਂ ਪਿੱਛੋਂ ਮਿਲੀਆਂ ਸਨ ਅਗਲਿਆਂ ਨੇ ਖੋਹ ਲਈਆਂ ਤੇ ਬੰਦਾ ਕੰਗਾਲ ਹੋ ਕੇ ਇਥੋਂ ਵਾਪਸ ਮੁੜ ਗਿਆ ਸੋਏ ਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਇੱਥੇ ਸੋਨਾ ਚਾਂਦੀ ਮਾਲ ਅਸਬਾਬ ਜੰਜਾਲ ਪ੍ਰਾਪਰਟੀ ਇੰਜ ਦਿਨ ਰਾਤ ਭੱਜਾ ਫਿਰਦਾ ਹੈ ਵੀ ਜਿਵੇਂ ਇਥੋਂ ਪੰਡ ਬੰਨ ਕੇ ਨਾਲ ਲੈ ਕੇ ਚਲੇ ਜਾਣਾ ਇਹ ਸਾਰੀ ਅਸ਼ਟਪਦੀ ਵਿਚ ਗੁਰੂ ਸਾਹਿਬ ਮਨੁੱਖ ਦੇ ਮਨ ਨੂੰ ਵਿਰਾਗ ਦੀ ਦਾਤ ਦੇ ਰਹੇ ਨੇ ਵਿਰਾਗ ਦਾ ਮਤਲਬ ਹੁੰਦਾ ਚੀਜ਼ਾਂ ਦੀ ਵਰਤੋਂ ਸਿਰਫ ਇਸ ਲਈ ਕਰਨੀ ਕਿ ਜਿਹੜੀ ਲੋੜ ਹੈ ਸੰਸਾਰ ਦੀਆਂ ਵਸਤੂਆਂ ਦੀ ਉਸ ਪਰਸੈਂਟੇਜ ਵਿਚ ਪਦਾਰਥਾਂ ਨੂੰ ਵਰਤਣਾ ਜਿੰਨੀ ਜ਼ਰੂਰਤ ਹੈ ਉਸ ਤੋਂ ਵੱਧ ਨਹੀਂ ਤੇ ਨਾ ਇਹਨੂੰ ਆਪਣਾ ਸਮਝਣਾ ਇਸ ਤਰ੍ਹਾਂ ਨਾ ਮੰਦਰ ਬੜੀ ਛੇਤੀ ਵਸਦਾ ਬਾਣੀ ਬੜੀ ਛੇਤੀ ਕੰਮ ਕਰੇਗੀ ਹੁਣ ਬਾਣੀ ਪੜ੍ਹਦੇ ਰਹੇ ਹਾਂ ਪਰ ਬਾਣੀ ਜੋ ਕੁਝ ਕਹਿ ਰਹੀ ਏ ਸਾਡੇ ਨਾਲ ਤਾਲਮੇਲ ਨਹੀਂ ਖਾਂਦਾ ਅੰਦਰ ਦੇ ਖਿਆਲਾਤ ਤੇ ਤਬਦੀਲ ਨਹੀਂ ਹੁੰਦੇ ਪਰ ਗੁਰੂ ਸਾਹਿਬ ਇਨ੍ਹਾਂ ਸ਼ਬਦਾਂ ਵਿਚ ਯਤਨ ਕਰ ਰਹੇ ਨੇ ਕਿ ਹੋਸ਼ ਕਰ ਇਹ ਜੰਜਾਲ ਭੱਜ ਦੌੜ ਸਾਹਿਬ ਕਹਿੰਦੇ ਸਭ ਜਗ ਮੈਂ ਦੋਹੀ ਫੇਰੀਐ ਬਿਨ ਨਾਵੈ ਸਿਰ ਕਾਲ ਜੇ ਕਿਸੇ ਬੰਦੇ ਕੋਲ ਇੰਨੀ ਸ਼ਕਤੀ ਇੰਨੀ ਤਾਕਤ ਆ ਜਾਏ ਵੀ ਉਹ ਸਾਰੀ ਦੁਨੀਆਂ ਵਿਚ ਆਪਣੇ ਝੰਡੇ ਚਲਾ ਦੇ ਦੋਹੀ ਫੇਰੀਐ ਦਾ ਮਤਲਬ ਆਪਣੀ ਗੱਲ ਚਲਾਉਣੀ ਨਾਮ ਤੋਂ ਬਿਨਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਖਾਲੀ ਹੱਥ ਤੇ ਖਾਲੀ ਪੈਰ ਕੁਝ ਵੀ ਨਾਲ ਨਹੀਂ ਗਿਆ ਜੋ ਕੁਝ ਕਮਾਇਆ ਸੀ ਠੀਕ ਏ ਕੰਮ ਕਰਨਾ ਕਿਰਤ ਕਰਨੀ ਬੜੀ ਜ਼ਰੂਰੀ ਏ ਪਰ ਕਮਲਿਆਂ ਵਾਂਗੂ ਦਿਨ ਰਾਤ ਭੱਜੇ ਫਿਰਨਾ ਦੌੜਦੇ ਫਿਰਨਾ ਉਹਦੇ ਵਿਚ ਹੀ ਚਿੱਤ ਲਾ ਦੇਣਾ ਸੰਸਾਰ ਨੂੰ ਸਭ ਕੁਝ ਸਮਝ ਲੈਣਾ ਕਦੀ ਬੰਦਗੀ ਨਾ ਕਰਨੀ ਕਦੀ ਨਿਤਨੇਮ ਨਾ ਕਰਨਾ ਕਦੀ ਸਿਮਰਨ ਨਾ ਕਰਨਾ ਸਭ ਤੋਂ ਵੱਡੀ ਅਗਿਆਨਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਿੰਡ ਪੜੈ ਜੀਓ ਖੇਲ ਸੀ ਜਦੋਂ ਸਰੀਰ ਕਮਜ਼ੋਰ ਪੈ ਗਿਆ ਨਾ ਸਰੀਰ ਮੌਤ ਦੇ ਨੇੜੇ ਚਲਾ ਗਿਆ ਤੇ ਜੀਓ ਖੇਲ ਸੀ ਕਹਿਣ ਲੱਗੇ ਤੇਰੀ ਜਿੰਦ ਨੇ ਸਰੀਰ ਨੂੰ ਤਿਆਗ ਦੇਣਾ ਵੱਖਰੇ ਹੋ ਜਾਣਾ ਇਹਦੇ ਨਾਲ ਤੇਰਾ ਕੋਈ ਸੰਬੰਧ ਨਹੀਂ ਰਹਿਣਾ ਸਾਹਿਬ ਕਹਿੰਦੇ ਵੱਧ ਫੈਲੀ ਕਿਆ ਹਾਲ। ਹੁਣ ਸਰੀਰ ਤੇ ਛੁੱਟ ਗਿਆ ਪਰ ਸਰੀਰ ਦੇ ਨਾਲ ਜਿਹੜੀਆਂ ਵੱਧ ਫੈਲੀਆਂ ਕੀਤੀਆਂ ਸਨ ਉਹ ਨਾਲ ਲਿਖੀਆਂ ਗਈਆਂ। ਗੁਰੂ ਸਾਹਿਬ ਤਾਂ ਸੁਚੇਤ ਕਰਦੇ ਨੇ, ਪਤਾ ਨਹੀਂ ਦੂਜੀ ਜੂਨਾਂ ਨੂੰ ਹਿਸਾਬ ਦੇਣਾ ਪੈਂਦਾ ਕਿ ਨਹੀਂ ਇਹ ਤੇ ਗੁਰੂ ਜਾਣੇ, ਪਰ ਕਿਤੇ ਲਿਖਿਆ ਨਹੀਂ ਹੋਇਆ ਬਈ ਕੁੱਤੇ ਨੂੰ ਹਿਸਾਬ ਦੇਣਾ ਪਏਗਾ, ਗਾਵਾਂ ਮੱਝਾਂ ਨੂੰ ਹਿਸਾਬ ਦੇਣਾ ਪਏਗਾ, ਚਿੜੀਆਂ ਨੂੰ ਕਾਵਾਂ ਨੂੰ, ਕਿਸੇ ਦਾ ਨਹੀਂ ਲਿਖਿਆ ਵੀ ਹਿਸਾਬ ਦੇਣਾ ਪਏਗਾ ਉਹਨਾਂ ਨੂੰ। ਉਹਦਾ ਇੱਕ ਕਾਰਨ ਹੈ, ਹਿਸਾਬ ਉਹਨੂੰ ਦੇਣਾ ਪੈਂਦਾ ਜਿਹੜਾ ਕੁਦਰਤ ਦੇ ਨਿਯਮ ਤੋਂ ਬਾਹਰ ਜਾਂਦਾ। ਦੂਜੇ ਨੂੰ ਉਹਦਾ ਨਾ ਚਲਾਣ ਕੱਟਿਆ ਜਾਏ, ਨਾ ਉਹਨੂੰ ਕੋਈ ਤਲਬ ਕਰੇ, ਨਾ ਸੱਦੇ, ਉਹ ਤੇ ਫਰੀ ਏ। ਇਹ ਵਿਚਾਰੇ ਜਿਹੜੇ ਜਾਨਵਰ ਤੇ ਪਸ਼ੂ ਪੰਛੀ ਨੇ ਇਹ ਨਿਯਮ ਦੇ ਵਿਚ ਹੀ ਰਹਿੰਦੇ, ਬਾਹਰ ਜਾ ਹੀ ਨਹੀਂ ਸਕਦੇ। ਬੰਦੇ ਨੂੰ ਰੱਬ ਨੇ ਕੀਤਾ ਸੀ ਆਜ਼ਾਦ, ਖੁੱਲਾ ਛੱਡਿਆ ਇਹ ਸਫ਼ਰ ਕਰਕੇ ਉੱਚਾ ਉੱਠੇ ਤੇ ਮੇਰੇ ਤੱਕ ਆਏ। ਹੁਣ ਉੱਚਾ ਉੱਠਣ ਵਾਲੀ ਗੱਲ ਤੇ ਪੈ ਗਈ ਖੂਹ ਖਾਤੇ। ਇਹਨੇ ਕਿਹਾ ਉੱਚੇ ਤੇ ਜਿਹੜਾ ਉੱਚਾ ਜਾ ਸਕਦਾ ਉਹ ਨੀਵਾਂ। ਪਸ਼ੂ ਇਸ ਤਰ੍ਹਾਂ ਹੈ ਜਿਵੇਂ ਪੁਲ ਦੀ ਚੜਾਈ ਤੇ ਕੋਈ ਗੱਡੀ ਖੜੀ ਕਰਕੇ ਤੇ ਪੱਕੀ ਬ੍ਰੇਕ ਲਾ ਦੇ, ਨਾ ਅੱਗੇ ਤੇ ਨਾ ਪਿੱਛੇ, ਉਹ ਕਿਸੇ ਪਾਸੇ ਨਹੀਂ ਜਾ ਸਕਦੀ ਕਿਉਂਕਿ ਬ੍ਰੇਕ ਖੋਲੋ ਤਾਂ ਅੱਗੇ ਜਾਏਗੀ। ਪਰ ਜੇ ਬ੍ਰੇਕ ਖੋਲੇ ਅਗਲਾ ਗੇਅਰ ਨਾ ਪਿਆ ਤੇ ਬੈਕ ਅਪ ਹੀ ਆ ਜਾਣੀ। ਬੰਦੇ ਵਿਚ ਇਹ ਰੱਬ ਨੇ ਇਸ ਤਰ੍ਹਾਂ ਦੀ ਮਰਿਆਦਾ ਪਾਈ ਸੀ ਕਿ ਇਹਨੂੰ ਖੁੱਲਾ ਛੱਡ ਦਿੱਤਾ, ਇਹਦੀ ਬ੍ਰੇਕ ਨਹੀਂ ਲਾਈ। ਬ੍ਰੇਕ ਕਿਉਂ ਨਹੀਂ ਲਾਈ? ਵੀ ਅੱਗੇ ਤੁਰੇਗਾ, ਅੱਗੇ ਕਿਉਂ ਤੁਰੇਗਾ? ਇਹਨੂੰ ਬੁੱਧੀ ਦਿੱਤੀ, ਇਹਨੂੰ ਗਿਆਨ ਦਿੱਤਾ, ਹੁਣ ਅੱਗੇ ਤੇ ਤੁਰਿਆ ਨਹੀਂ, ਬ੍ਰੇਕ ਦਿੱਤੀ ਖੋਲ ਤੇ ਪਿੱਛੇ ਸੀ ਥਾਂ ਨੀਵਾਂ, ਜਿੱਧਰੋਂ ਆਇਆ ਸੀ ਪੁਰਾਣੀਆਂ ਜੂਨਾਂ ਵਿਚ ਪਿੱਛੇ ਰਿੜ ਪਿਆ। ਹੁਣ ਤਾਂ ਹੀ ਸਾਹਿਬ ਕਹਿੰਦੇ ਸਰੀਰ ਬੰਦੇ ਦਾ ਹੈ ਤੇ ਅੰਦਰ ਪਸ਼ੂ ਹੈ, ਕਿਉਂਕਿ ਪਿੱਛੇ ਚਲਾ ਗਿਆ, ਆਦਤਾਂ ਪੁਰਾਣੀਆਂ ਹੋ ਗਈ, ਜਾਣਾ ਅੱਗੇ ਸੀ, ਪਿਛਾ ਨੂੰ ਮੁੜ ਗਿਆ। ਸਾਹਿਬ ਸੱਚੇ ਪਾਤਸ਼ਾਹ ਜੀ ਆਹ ਸਾਰੀਆਂ ਚੀਜ਼ਾਂ ਤਾਂ ਕਹਿ ਰਹੇ ਨੇ ਤੇ ਪਿੱਛੇ ਮੁੜ ਗਿਆ, ਤੂੰ ਜ਼ਿੰਦਗੀ ਖਰਾਬ ਕਰ ਲਈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਬਦ ਫੈਲੀ ਕਿਆ ਹਾਲ। ਹੁਣ ਜਦੋਂ ਸਰੀਰ ਤਿਆਗ ਦਿੱਤਾ ਨਾ, ਕੀਤੇ ਹੋਏ ਕਰਮਾਂ ਦਾ ਹਿਸਾਬ ਹੁਣ ਦੇਣਾ ਪੈਣਾ, ਮਨੁੱਖ ਨੂੰ ਜ਼ਰੂਰ ਦੇਣਾ ਪੈਣਾ। ਜਿਹੜੀਆਂ ਵੱਧ ਫੈਲੀਆਂ ਕੀਤੀਆਂ ਨੇ, ਜਿਹੜੀਆਂ ਮਰੋੜ ਮਰੋੜ ਕੇ ਧੌਣਾ ਖਾਧੀਆਂ ਨੇ, ਹੁਣ ਉਹਦਾ ਹਿਸਾਬ ਕੌਣ ਦੇਵੇ? ਹੁਣ ਉਹ ਵੀ ਅੱਗੇ ਆ ਗਿਆ, ਸਾਰਾ ਕੁਝ ਉਹਨਾਂ ਨੇ ਲਿਸਟ ਬਣਾਈ ਹੋਈ ਏ ਵੀ ਆਹ ਭਾਈ ਵੇਖ ਤੂੰ ਜਿਹੜੇ ਮਸਾਲੇ ਪਾ ਕੇ ਕਰਦਾ ਰਿਹਾ ਕੰਮ। ਇਸ ਕਰਕੇ ਸੱਚੇ ਪਾਤਸ਼ਾਹ ਜੀ ਇੱਥੇ ਉਸ ਗੱਲ ਨੂੰ ਕਹਿ ਰਹੇ ਨੇ ਵੱਧ ਫੈਲੀ ਕਿਆ ਹਾਲ, ਉਹਦਾ ਕੀ ਹਾਲ ਹੋਵੇ? ਪਰ ਮਨਮੁਖ ਦੀਆਂ ਜਿਹੜੀਆਂ ਕਰਤੂਤਾਂ ਨੇ ਉਹਨੂੰ ਸਾਹਿਬ ਅੱਗੇ ਕਹਿੰਦੇ ਪੁੱਤਾਂ ਦੇਖ ਵਿਗਸੀਐ ਨਾਰੀ ਸੇਜ ਪਧਾਰ। ਕਿਹਦੇ ਵਿਚ ਜੀਵਨ ਬੀਤ ਜਾਂਦਾ ਹੈ? ਕਹਿੰਦੇ ਪੁੱਤਰਾਂ ਨੂੰ ਵੇਖ ਵੇਖ ਕੇ ਖੁਸ਼ ਹੋਈ ਜਾਂਦਾ ਹੈ ਤੇ ਇਸਤਰੀ ਨੂੰ ਵੇਖ ਵੇਖ ਕੇ ਤੇ ਸੇਜ ਨੂੰ ਵੇਖ ਵੇਖ ਕੇ ਬੜਾ ਖੁਸ਼ ਹੋ ਰਿਹਾ। ਚੋਆ ਚੰਦਨ ਲਾਈਐ ਤੇ ਸਰੀਰ ਦੇ ਉੱਤੇ ਸੈਂਟ ਚੋਆ ਚੰਦਨ ਲਾਉਂਦਾ, ਕਾਪੜ ਰੂਪ ਸਿਗਾਰ, ਸਰੀਰ ਦੇ ਕੱਪੜੇ ਬੜੇ ਸਵਾਰ ਸਵਾਰ ਕੇ ਸੋਹਣੇ, ਆਪਣੇ ਆਪ ਨੂੰ ਸੁੰਦਰਤਾ ਦੇ ਵਿਚ ਪਾ ਕੇ ਰੱਬ ਦੇ ਨਾਮ ਨੂੰ ਭੁੱਲ ਚੁੱਕਾ ਹੈ। ਪਰ ਇਸ ਮੂਰਖ ਨੂੰ ਪਤਾ ਨਹੀਂ ਕਿਸ ਮਿੱਟੀ ਦੇ ਉੱਤੇ ਫੁੱਲ ਲਾਈ ਜਾਂਦਾ, ਥੱਲੇ ਦੇ ਵੇਖ ਕੀ ਹੈ, ਇਹਦੇ ਅੰਦਰ ਵੇਖ ਹੈ ਕਿ ਜਿਹਨੂੰ ਤੂੰ ਸਜਾਉਂਦਾ ਹੈ ਇਹ ਤੇ 24 ਘੰਟਿਆਂ ਬਾਅਦ ਦੇਹ ਤੈਨੂੰ ਦੱਸ ਦਿੰਦੀ ਮੇਰੇ ਵਿਚ ਕੀ ਹੈ। ਫਿਰ ਇਸ਼ਨਾਨ ਕਰਨਾ ਪੈਂਦਾ, ਫਿਰ ਇਸ਼ਨਾਨ, ਫਿਰ ਸੱਚੇ ਪਾਤਸ਼ਾਹ ਕਹਿੰਦੇ ਜੇ ਇਸ ਦੇਹ ਨਾਲ ਨਾਮ ਜਪੇ ਤੇ ਪ੍ਰਵਾਨ ਹੋ ਜਾਏਗੀ, ਪਰ ਤੂੰ ਕਰਦਾ ਨਹੀਂ, ਇਸ ਤਰ੍ਹਾਂ ਕੀ ਹੋਵੇਗਾ? ਕਹਿੰਦੇ ਖੇਹੂ ਖੇਹਰ ਲਾਈਐ, ਇਹ ਮਿੱਟੀ ਹੈ ਤੇ ਇਹਨੇ ਮਿੱਟੀ ਵਿਚ ਮਿਲ ਜਾਣਾ, ਪਰ ਜਿਹੜਾ ਤੇਰੇ ਅੰਦਰਲਾ ਹਿੱਸਾ ਹੈ, ਜਿਹੜੇ ਕਰਮ ਕੀਤੇ ਨੇ ਤੂੰ ਇਸ ਮਿੱਟੀ ਨਾਲ, ਉਹ ਤੇਰੇ ਅੰਦਰਲੇ ਦੇ ਨਾਲ ਲਿਖੇ ਜਾਣੇ ਤੇ ਉਹਦਾ ਹਿਸਾਬ ਤੈਨੂੰ ਦੇਣਾ ਪੈਣਾ ਹੈ। ਖੇਹੂ ਖੇਹਰ ਲਾਈਐ, ਮਿੱਟੀ ਵਿਚ ਮਿੱਟੀ ਹੋ ਗਈ, ਗੱਲ ਖਤਮ ਹੋ ਗਈ। ਬਸ ਚਾਰ ਬੰਦਿਆਂ ਨੇ ਚੱਕ ਕੇ ਫੂਕ ਦਿੱਤਾ ਤੇ ਉਨ੍ਹਾਂ ਨੇ ਬਸ ਬੰਨ ਕੇ ਸਫੈਦ ਜਿਹੇ ਕੱਪੜੇ ਵਿਚ ਪ੍ਰਬੰਧ ਕਰ ਦਿੱਤਾ ਵੀ ਇਹਨੂੰ ਕਿਹੜੀ ਨਦੀ ਵਿਚ ਰੋੜਨਾ। ਇਹ ਸੀ ਸਰੀਰ ਜਿਹਦੇ ਪਿੱਛੇ ਭੱਜਿਆ ਫਿਰਦਾ ਸੀ। ਪਰ ਜੇ ਇਸੇ ਦੇਹ ਦੇ ਨਾਲ ਬੰਦਾ ਕੋਈ ਚੱਜ ਦਾ ਕੰਮ ਕਰਦਾ ਤੇ ਦੇਹ ਪਵਿੱਤਰ ਹੋ ਜਾਂਦੀ, ਰੱਬ ਦੇ ਦਰ ਤੇ ਇਹਨੂੰ ਪ੍ਰਵਾਨਗੀ ਮਿਲ ਜਾਂਦੀ। ਪਰ ਮਿੱਟੀ ਵਿਚ ਮਿੱਟੀ ਹੋ ਗਈ, ਮਿੱਟੀ ਇਕੱਠੀ ਕਰਦਿਆਂ, ਮਿੱਟੀ ਫੋਲਦਿਆਂ, ਲੋਕਾਂ ਦੀਆਂ ਵੱਟਾਂ ਵੱਢਦਿਆਂ ਜ਼ਿੰਦਗੀ ਲੰਘ ਗਈ। ਸਾਹਿਬ ਕਹਿੰਦੇ ਖੇਹੂ ਖੇਹਰ ਲਾਈਐ, ਛੋੜ ਚੱਲੇ ਘਰ ਬਾਰ, ਹੁਣ ਘਰ ਤੇ ਬਾਹਰ ਸਭ ਛੱਡ ਕੇ ਭੱਜ ਗਿਆ, ਛੱਡਣਾ ਪਿਆ। ਸਾਹਿਬ ਕਹਿੰਦੇ ਮਾਹਿਰ ਮਲੂਕ ਕਹਾਈਐ, ਚੌਧਰੀ ਤੇ ਰਾਜੇ ਆਪਣੇ ਆਪ ਨੂੰ ਅਖਵਾਉਣਾ ਤੇ ਹੰਕਾਰੀ ਆਉਣਾ। ਰਾਜਾ ਰਾਓ ਕੇ ਖਾਨ ਆਪਣੇ ਆਪ ਨੂੰ ਖਾਨ ਸਾਹਿਬ ਕਹਾਉਣਾ, ਰਾਜਾ ਕਹਾਉਣਾ, ਬੜੀ ਉੱਚੀ ਹੰਕਾਰ ਵਿਚ ਜਿਉਣਾ, ਰੱਬ ਨੂੰ ਭੁੱਲ ਕੇ ਰਹਿਣਾ। ਗੁਰੂ ਨਾਨਕ ਸਾਹਿਬ ਕਹਿੰਦੇ ਚੌਧਰੀ ਰਾਓ ਸਦਾਈ ਐ, ਆਪਣੇ ਆਪ ਨੂੰ ਚੌਧਰੀ ਅਖਵਾਉਣਾ, ਆਪਣੇ ਆਪ ਨੂੰ ਬਾਦਸ਼ਾਹ ਅਖਵਾਉਣਾ ਸਦਾਈ ਐ, ਵੀ ਮੈਨੂੰ ਕਹੋ। ਸਾਹਿਬ ਕਹਿੰਦੇ ਜਲ ਬਲੀਐ ਅਭਿਮਾਨ, ਇਸ ਤਰ੍ਹਾਂ ਇਨ੍ਹਾਂ ਹੰਕਾਰਾਂ ਵਿਚ ਮੈਂ ਚੌਧਰੀ, ਮੈਂ ਰਾਜਾ, ਮੈਂ ਫਲਾਣਾ, ਮੇਰੀ ਆਹ ਜਾਤ, ਸਾਡੀ ਜਾਤ ਬੜੀ ਉੱਚੀ ਏ, ਸਾਡੇ ਨਾਲ ਦਾ ਕੌਣ ਏ, ਆ ਸਾਡੇ ਵਿਚ ਵੀ ਜਾਤ ਦਾ ਕਿੰਨਾ ਬੋਲਬਾਲ ਹੈ, ਬਹੁਤ ਜ਼ਿਆਦਾ। ਇਸ ਹੰਕਾਰ ਵਿਚ ਕਹਿੰਦੇ ਸੜੇ ਹੋਏ ਨੇ ਲੋਕ। ਜਲ ਬਲੀਐ ਅਭਿਮਾਨ ਮਨਮੁਖ ਨਾਮ ਵਿਸਾਰਿਆ, ਇਸ ਹੰਕਾਰ ਕਰਕੇ ਮਨਮੁਖ ਨੇ ਗੁਰੂ ਕੀ ਬਾਣੀ ਨਾਮ ਨੂੰ ਵਿਸਾਰ ਦਿੱਤਾ ਹੈ, ਗੁਰੂ ਕੇ ਉਪਦੇਸ਼ ਨੂੰ ਛੱਡ ਦਿੱਤਾ ਹੈ। ਪਰ ਜ਼ਿੰਦਗੀ ਇਹਦੀ ਕਿਵੇਂ ਦੀ ਹੈ ਨਾਮ ਤੋਂ ਬਿਨਾਂ? ਸਾਹਿਬ ਕਹਿੰਦੇ ਜਿਉ ਡਾਬ ਦੱਦਾ ਕਾਨ, ਅਰਥ ਹੈ ਜੰਗਲ ਦੀ ਅੱਗ, ਦੱਦਾ ਦਾ ਅਰਥ ਹੈ ਸੜਿਆ ਹੋਇਆ, ਕਾਨ ਦਾ ਅਰਥ ਹੈ ਕਾਨਾ। ਆ ਜਿਹੜੀ ਦੱਬ ਹੁੰਦੀ ਹੈ ਨਾ ਜੰਗਲ ਵਿਚ, ਦੱਬ ਤੁਸੀਂ ਵੇਖੀ ਹੋਣੀ ਹੈ, ਜਿਹਦੇ ਕਾਨੇ ਹੁੰਦੇ ਨੇ, ਇਹਦੇ ਕਾਨਿਆਂ ਦਾ ਇਹ ਕਈ ਕਲਮਾਂ ਬਣਦੀਆਂ ਨੇ। ਪਹਿਲਾਂ ਕਲਮਾਂ ਜਿਹੜੀਆਂ ਲਿਖਦੇ ਸਨ ਉਹ ਇਹਨਾਂ ਕਾਨਿਆਂ ਦੀਆਂ ਬਣਦੀਆਂ ਸਨ। ਗੁਰੂ ਸਾਹਿਬ ਕਹਿੰਦੇ ਨਾਮ ਤੋਂ ਬਿਨਾਂ ਇਸ ਬੰਦੇ ਦਾ, ਉਹ ਜਦੋਂ ਜੰਗਲ ਦੀ ਅੱਗ ਲੱਗਦੀ ਨਾ ਸਤਸੰਗਤ ਦੀ, ਤੇ ਉਸ ਅੱਗ ਦੇ ਨਾਲ ਇਹ ਦੱਬ ਦੇ ਕਾਨੇ ਸੜ ਜਾਂਦੇ ਨੇ, ਕਾਨੇ ਸੜ ਜਾਂਦੇ, ਵਿਚੋਂ ਸਵਾਹ ਹੋ ਜਾਂਦੀ, ਪਰ ਜਿਹੜੇ ਇਹਦਾ ਉਪਰਲਾ ਛਿਲਕਾ ਹੁੰਦਾ ਉਹ ਬਚ ਜਾਂਦਾ, ਪਰ ਅੱਗ ਦੇ ਸੇਕ ਨਾਲ ਉਹ ਸੁਨਹਿਰੀ ਰੰਗ ਦਾ ਹੋ ਜਾਂਦਾ, ਉਹਦਾ ਰੰਗ ਜਿਹੜਾ ਨਾ ਅੱਗ ਗੋਲਡਨ ਕਰ ਦਿੰਦੀ ਏ, ਤੇ ਰਾਤ ਨੂੰ ਜਦੋਂ ਚੰਦਰਮਾ ਚੜਦਾ ਜਦੋਂ ਦੂਰੋਂ ਵੇਖੀਏ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਸੋਨੇ ਦੇ ਕਾਨੇ ਖੜੇ ਹੁੰਦੇ ਨੇ, ਸੋਨੇ ਦੀਆਂ ਗੰਦਲਾਂ ਖੜੀਆਂ ਹੁੰਦੀਆਂ ਨੇ, ਬੜੀਆਂ ਸੋਹਣੀਆਂ ਲੱਗਦੀਆਂ ਨੇ, ਪਰ ਜਦੋਂ ਨੇੜੇ ਜਾ ਕੇ ਉਹਨੂੰ ਹੱਥ ਲਾਓ ਥੋੜਾ ਜਿਹਾ, ਉਹਦਾ ਕਵਰ ਟੁੱਟ ਜਾਂਦਾ ਤੇ ਵਿਚੋਂ ਸਾਹ ਨਿਕਲਦੀ ਤੇ ਹੱਥਾਂ ਨੂੰ ਲੱਗ ਜਾਂਦੀ। ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਕੇ ਪਿਆਰਿਆ, ਆ ਜਿਹੜੇ ਤੂੰ ਵੱਡੇ ਵੱਡੇ ਨਾਮ ਤੋਂ ਭੁੱਲੇ ਹੋਏ, ਬਾਣੀ ਤੋਂ, ਗੁਰੂ ਕੀ ਮੱਤ ਤੋਂ ਦੂਰ ਹੋਏ ਮਨੁੱਖ, ਤੇ ਬੜੇ ਸੋਹਣੇ ਰੰਗ ਬਿਰੰਗੇ ਚਿੱਟੇ ਕਾਲੇ ਕੱਪੜੇ ਪਾਏ ਵੇਖਣਾ ਹੈ ਨਾ, ਇਹ ਉਹਨਾਂ ਕਾਨਿਆਂ ਵਰਗਿਆਂ ਨੇ, ਦੂਰੋਂ ਵੇਖਦਾ ਰਹੇ ਤੇ ਚਮਕਦੇ ਨੀ, ਨੇੜੇ ਜਾ ਕੇ ਹੱਥ ਲਾਏਗਾ ਤੇ ਕਾਲਕ ਤੋਂ ਬਿਨਾਂ ਕੱਖ ਨੀ ਮਿਲਣਾ। ਗੁਰੂ ਕੋਲ ਹੀ ਸਭ ਕੁਝ, ਬਾਣੀ ਵਿਚ ਜਿਉ ਡਵ ਦੱਦਾ ਕਾਨ, ਉਹਨਾਂ ਕਾਨਿਆਂ ਵਰਗਿਆਂ ਨੇ ਲੋਕ ਨਾਮ ਤੋਂ ਬਿਨਾਂ। ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ, ਬਹੁਤਾਤ ਵਿਚ ਕੁਝ ਥੋੜਿਆਂ ਨੂੰ ਛੱਡ ਕੇ ਬਹੁਤਾਤ ਵਿਚ ਜਿਹੜੇ ਨੇ, ਮੈਂ ਹਾਂ ਹਾਂ ਬਸ ਇਹ ਹੀ ਕਰਦਿਆਂ ਗੁਜ਼ਰ ਗਈ ਜਿੰਨੇ ਵੀ ਜਗਤ ਵਿਚ ਆਏ ਨੇ। ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸੁਆਹੇ, ਪਰ ਅਸਲ ਵਿਚ ਇਹ ਸੰਸਾਰ ਕੀ ਏ, ਇਹ ਸਰੀਰ ਕੀ ਏ? ਕਹਿੰਦੇ ਇਕ ਕਾਲਖ ਦੀ ਕੋਲਿਆਂ ਦੀ ਕੋਠੜੀ ਹੈ, ਇਥੇ ਤਨ ਤੇ ਮਨ ਅਖੀਰ ਨੂੰ ਤੇ ਦੇਹ ਸਵਾਹ ਹੋ ਜਾਂਦੇ ਨੇ ਜਿਹਦਾ ਇਹ ਮਾਣ ਕਰਦਾ। ਗੁਰੂ ਰਾਖੇ ਸੇ ਨਿਰਮਲੇ, ਪਰ ਜਿਨ੍ਹਾਂ ਦੇ ਸਿਰ ਤੇ ਗੁਰੂ ਨੇ ਹੱਥ ਰੱਖਿਆ ਉਨ੍ਹਾਂ ਦੀ ਇਹ ਦੇਹ ਚਮਕ ਪਈ ਨਾਮ ਨਾਲ, ਪਵਿੱਤਰ ਹੋ ਗਈ, ਸਫਲ ਹੋ ਗਈ, ਸੁਗੰਧੀ ਦਾ ਕੇਂਦਰ ਬਣ ਗਈ, ਆਨੰਦ ਦਾ ਕੇਂਦਰ ਬਣ ਗਈ। ਜਿਨ੍ਹਾਂ ਦੇ ਕਰਮ ਤੇ ਅਮਲ ਚੰਗੇ ਹੋ ਗਏ ਉਨ੍ਹਾਂ ਵਿਚੋਂ ਵਾਹਿਗੁਰੂ ਨੇ ਆਪ ਪਵਿੱਤਰਤਾ ਬਖਸ਼ਿਸ਼ ਕਰ ਦਿੱਤੀ, ਉਹ ਨਿਰਮਲ ਹੋ ਗਏ ਹਨ। ਗੁਰ ਰਾਖੇ ਸੇ ਨਿਰਮਲੇ, ਸ਼ਬਦ ਨਿਵਾਰੀ ਪਾਹੇ, ਉਨ੍ਹਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਗੁਰੂ ਕੇ ਸ਼ਬਦ ਨੇ ਨਿਵਾਰੀ, ਖਤਮ ਕਰ ਦਿੱਤੀ ਹੈ। ਨਾਨਕ ਧਰੀਐ ਸੱਚ ਨਾਮ ਸਿਰ ਸ਼ਾਹਾਂ ਪਾਤਸ਼ਾਹ, ਕਿਵੇਂ ਤਰ ਸਕਦਾ ਮਨੁੱਖ? ਕਹਿੰਦੇ ਸੱਚੇ ਨਾਮ ਦੀ ਕਮਾਈ ਕਰਕੇ। ਇਹ ਨਾਮ ਸਿਰ ਸ਼ਾਹਾਂ ਪਾਤਸ਼ਾਹ ਉਸ ਵਾਹਿਗੁਰੂ ਦਾ ਹੈ ਜਿਹੜਾ ਇਸ ਦੁਨੀਆਂ ਦੀ ਸੁਪਰ ਪਾਵਰ, ਸਭ ਤੋਂ ਵੱਡੀ ਸ਼ਕਤੀ ਏ, ਉਹ ਵੱਡਾ ਬਾਦਸ਼ਾਹ, ਉਹਦੇ ਨਾਮ ਦੀ ਬੇੜੀ ਤੇ ਚੜ ਕੇ ਹੀ ਉਹਦੇ ਘਰ ਤੱਕ ਜਾਇਆ ਜਾ ਸਕਦਾ ਹੈ। ਸਾਹਿਬ ਕਹਿੰਦੇ ਮੈਂ ਹਰ ਨਾਮ ਨਾ ਵਿਸਰੈ, ਹਰ ਨਾਮ ਰਤਨ ਵੇ ਸਾਹੂ, ਇਸ ਕਰਕੇ मेनू कदी नाम नहीं विसरदा। मेनू ए ज्ञान हासिल हो गया कि नाम सब तो वड्डी शक्ति है, ओ तार सकदा है, नाम एक रतन है, ते मेनू इस नाम दा विसा भरोसा है। मन मुख भौ जल पच मुए गुरमुख तरे अथाहो। मन मुख इस दुनिया विच डुब गए, भवजल दे विच पच गए, खत्म हो गए, आत्मक तौर ते उन्होंने श्वासा की पूंजी गुआ ली, पर गुरमुख गुरु के शब्द की बेड़ी ते सवार होके तरे ने, जो अथाह भवजल है उथो गुरमुख तर चुके ने। श्री राग महला पहला घर दूजा। गुरु नानक साहब पातशाह जी दियां श्री राग दियां अष्टपदियां विचों ए 17वीं यानी के एदे तो अगे फिर गुरु अमरदास जी दियां अष्टपदियां आरंभ होणी। एक अष्टपदी है घर दूजे विच, एदे विच भी विशा ओ चलदा है कि संसार की है, एदी असलियत की है, सिख ने संसार नूं किवें जानना है, किवें समझना है। साहब कहिंदे मुकाम कर घर बैसना नित चलना की धोख। कहिंदे मुकाम दा अर्थ हुंदा टिकाणा, भावें मनुख अपने घर विच जिहड़ा घर बनाया होया है पक्का मुकाम बना के बैठ जांदा है, पर नित हर रोज उहदे अंदर एक चीज धोखदी रहिंदी है। धोख दा मतलब पता की हुंदा है? धोक का मतलब हुंदा है ओ अग जिहड़ी लक्कड़ नूं लग जाए ते बाहर ना दिसे ते विचों विचों साड़ी जाए, उहनूं कहिंदे गुज्जी अग, अंदरली अग। कहिंदे ने आ जिहड़े बड़े बड़े वड्डे मकान पा के असीं रहिंदे आ ना, इह बाहरों बाहरों असीं खुश हुंदे आ, पता ते हुंदा ही है वी पता नहीं किदन कढ देणे इस घर विचों। जिन्ना चिर सुआस ने उन्ना चिर ही घर है, कौन पुछदा जी बाद विच? अगला कहिंदा जां इहनूं बाहर कढो जां बर्फ विच लाओ, किन्ना कुछ चिर रखा, फिर वह निम के पत्ते जा रख देंदे, कहिंदे मखियां ना आउण नेड़े। इह किवें दा शरीर है? सच्चे पातशाह जी कहिंदे ने इह अंदर धोखदा है ते इह धोखा भी है। धोख दे अर्थ धोखा भी शब्द है। जिहड़े मनुख इह संसारक घर नूं टिकाणा बना लैंदे ने, मुकाम कर घर बैसना नित चलना की, जिन्हां नूं नित चलण दी कोई खबर नहीं हुंदी, उह धोखा खा जांदे ने जिंदगी विच। मुकाम ता पर जाणीऐ जा रहे ने चल लोक। कहिंदे टिकाणा ते उहनूं कहीए ना जिथे इक वारी जा के वसीए ते परत के उजाड़ा ना होवे। इक वारी जिथे जा के पैर रख लईए ते पसारा कर लईए ते ने चल लोक जिहड़ा कदी खत्म नहीं हुंदा उह किहड़ा है? जिहड़ा गुरु गोबिंद सिंह सच्चे पातशाह जी ने भाई डल्ले नूं कहा सी ना कि डल्लिया तेरा घर ते बड़ा सोहना है पर तू ओ घर नहीं बनाया जिहड़ा सदा तेरे कोल रवे। कहिंदे ओ किहड़ा? कहिंदे ओ घर है रब दे घर विच थां बनाउणी। किवें बनेगा? कहिंदे अमृत छक के गुरु वाला बन जा, रहत रखी, फिर तेनू उस थां ते मैं पक्का टिकाणा दे देंगा। इह गुरु गोबिंद सिंह जी दे बचन ने वी जिहड़ा सिख दसी हुई मर्यादा दे अनुसार अमृतधारी होके जीवेगा उहदे भावें कर्म सारे खत्म नहीं होए, उह परम पदवी ते भावें नहीं पहुंचिया। सच्चे पातशाह कहिंदे मैं उहनूं अपने कोल बुला लवांगा, मैं उहनूं थां देवांगा। इह गुरु साहिब दा वचन है। इस करके सच्चे पातशाह जी कहिंदे थां ते उह चंगा है ना जिहड़ा सदा कोल रहे। गुरु वाले बणीए, अमृत छकीए गुरु ग्रंथ साहिब जी दे लड़ लग के। गुरु गोबिंद सिंह कहिंदे रहत रख, मैं तेरी जिम्मेवारी लैना, नहीं तां दुनिया कैस मुकामे। गुरु नानक साहिब कहिंदे भाई क्वेश्चन करदे ने, कहिंदे इह कादा मुकाम होया, कैसे प्रश्न क्वेश्चन, कहिंदे इह किवें दा क्वेश्चन है? बाबा फरीद साहिब कहिंदे जिस आसन हम बैठे केते बैस गया। किन्ने बैठे सन साडे तो पहला जिथे असी बैठे हां, कईयां ने आसन मल्लिया ते कई खाली कर गए, इथों कई चले गए। साहब कहिंदे बोलै शेख फरीद प्यारे अल्लाह लगे, ए तन थीसी खाक निमाणी गोर करे, आज मिलावा शेख फरीद ताकिम कुंजड़ियां मनो मचिंदड़ियां। ਕਹਿੰਦੇ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਝੂਠੀ ਦੁਨੀਆਂ ਲੱਗ ਨਾ ਆਪ ਮਝਾਈਏ ਦੁਨੀਆਂ ਕੈਸ ਮੁਕਾਮੇ ਕਹਿੰਦੇ ਇਹ ਕਿਵੇਂ ਦਾ ਟਿਕਾਣਾ ਇਹਦੇ ਤੇ ਭਾਈ ਭਰੋਸਾ ਕਿਉਂ ਤੂੰ ਕਰ ਲਿਆ ਸੱਚੇ ਪਾਤਸ਼ਾਹ ਕਿਵੇਂ ਦਾ ਹੈ ਕਬੀਰ ਸਾਹਿਬ ਇਹਦੇ ਬਾਰੇ ਬਚਨ ਕਹਿੰਦੇ ਨੇ ਕਹਿੰਦੇ ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾ ਹੈ ਇਹ ਦੁਨੀਆਂ ਦਾ ਜਿਹੜਾ ਮੇਲਾ ਹੈ ਨਾ ਜਾਦੂ ਵਰਗਾ ਹੈ ਇਹ ਸਦਾ ਵਾਸਤੇ ਹੱਥਾਂ ਵਿਚ ਰਹਿਣ ਵਾਲਾ ਨਹੀਂ ਇਸ ਕਰਕੇ ਆਪਣੇ ਸਿੱਖ ਨੂੰ ਗੁਰੂ ਸਾਹਿਬ ਨੇ ਗਿਆਨ ਦੇ ਦਿੱਤਾ ਇੱਥੇ ਰਹੋ ਵਿਚਰ ਖਾ ਪੀ ਹੱਸ ਖੇਡ ਆਨੰਦ ਲੈ ਨਾਮ ਜਪ ਸਿਮਰਨ ਕਰ ਉੱਚਾ ਜੀਵਨ ਜਿਉ ਪਰ ਇਹ ਇਕ ਟਿਕਾਣਾ ਕੁਝ ਸਮੇਂ ਲਈ ਦੁਨੀਆਂ ਕੈਸ ਮੁਕਾਮੇ ਇਹ ਦੁਨੀਆਂ ਕਿਵੇਂ ਦਾ ਟਿਕਾਣਾ ਹੈ ਇੱਥੇ ਕੀ ਕਰਨਾ ਚਾਹੀਦਾ ਅੱਗੇ ਦੱਸਦੇ ਨੇ ਕਹਿੰਦੇ ਕਰ ਸਿਦਕ ਕਰਨੀ ਖਰਚ ਬੰਦੋ ਕਹਿੰਦੇ ਇੱਥੇ ਕਮਾਈ ਕਰ ਲੋ ਤੁਹਾਡੀ ਡੇਟ ਆਉਣ ਵਾਲੀ ਭਾਈ ਤੁਹਾਨੂੰ ਡਿਪੋਰਟ ਕਰ ਦਿੱਤਾ ਜਾਏਗਾ ਜਿਵੇਂ ਬਾਹਰਲੇ ਦੇਸ਼ ਵਿਚ ਅਸੀਂ ਜਾਣੇ ਆ ਲੋਕ ਜਾਂਦੇ ਨੇ ਬੜੇ ਉਹ ਫਿਰ ਜੇ ਤਾਂ ਉਥੇ ਪਤਾ ਲੱਗ ਜਾਏ ਨਾ ਵੀ ਹੁਣ ਵੀਜ਼ਾ ਰਹਿ ਗਿਆ 2 ਸਾਲਾਂ ਦਾ ਉਹ ਕੀ ਕਰਦੇ ਨੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਫਿਰ ਜਾ ਕੇ ਆਪਾਂ ਸੌਣਾ ਹੀ ਏ ਹੁਣ 24 ਘੰਟਿਆਂ ਵਿਚੋਂ 2-3 ਘੰਟੇ ਆਰਾਮ ਕਰੀਏ ਤੇ 20 ਘੰਟੇ ਕੰਮ ਕਰਕੇ ਪੈਸੇ ਕਮਾਈਏ ਮੈਂ ਉਦਾਹਰਣ ਦੇ ਰਿਹਾ ਕਿਉਂ ਪਤਾ ਹੈ ਵੀ ਇੱਥੇ ਕਿੰਨਾ ਕੁਝ ਏ ਨਾ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਦੱਸ ਦਿੱਤਾ ਵੀ ਪਤਾ ਨਹੀਂ ਕਿੰਨਾ ਚਿਰ ਇੱਥੇ ਰਹਿਣਾ ਉਹ ਕਹਿੰਦੇ ਫਿਰ ਆਪਣਾ ਖਰਚ ਬੰਨ ਲੈਂਦੇ ਨੇ ਇਕੱਠਾ ਕਿਹੜਾ ਖਰਚ ਕਹਿੰਦੇ ਖਰਚ ਬੰਨ ਚੰਗੇ ਆਈਆਂ ਮਤ ਮਨ ਜਾਣੇ ਕੱਲ ਹੇ ਮੇਰੇ ਮਨਾ ਕੱਲ ਤੇ ਨਾ ਛੱਡ ਅੱਜ ਹੀ ਚੰਗਿਆਈਆਂ ਦੇ ਖਰਚ ਕੋਲ ਮੰਨ ਲੈ ਜਿਹਨੂੰ ਸਾਹਿਬ ਕਹਿੰਦੇ ਨੇ ਈ ਹਾਂ ਖਾਟ ਚਲੋ ਹਰ ਲਾਹ ਆਗੇ ਬਸਨ ਸੁਹੇਲਾ ਕਰ ਸਿਦਕ ਕਰਨੀ ਖਰਚ ਬਾਂਧੋ ਲਾਗ ਰਹੋ ਨਾਮੇ ਰਹਾਓ ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਜਪਦੇ ਰਹੋ ਤੇ ਕਰਨੀ ਉੱਚੀ ਕਰੋ ਤੇ ਵਾਹਿਗੁਰੂ ਤੇ ਭਰੋਸਾ ਰੱਖੋ ਸਿਦਕ ਰੱਖੋ ਇਹ ਕੰਮ ਕਰੋ ਫਿਰ ਤੁਹਾਡੀ ਥਾਂ ਅੱਗੇ ਸਮਝੋ ਬਣ ਗਈ ਪਰ ਹੁੰਦਾ ਕੀ ਏ ਸੰਸਾਰੀ ਤੇ ਡੁੱਬੇ ਸਨ ਹੁਣ ਧਰਮੀ ਬੰਦਿਆਂ ਬਾਰੇ ਦੱਸਦੇ ਨੇ ਇਹ ਕੀ ਕਰ ਰਹੇ ਨੇ ਸਾਹਿਬ ਕਹਿੰਦੇ ਜੋਗੀ ਤਾਂ ਆਸਣ ਬਹਿ ਜੋਗੀ ਤਾਂ ਆਸਣ ਕਰ ਬਹਿ ਮੁੱਲਾਂ ਬਹਿ ਮੁਕਾਮ ਕਹਿੰਦੇ ਇਹ ਨਹੀਂ ਕਿ ਕੱਲੇ ਮਾਇਆਧਾਰੀ ਟਾਈਮ ਗਵਾਉਂਦੇ ਨੇ ਕਹਿੰਦੇ ਧਰਮੀ ਵੀ ਗਵਾਉਂਦੇ ਨੇ ਕੀ ਕਰਦੇ ਨੇ ਜੋਗੀ ਆਪਣੇ ਆਸਣ ਲਾ ਕੇ ਤੇ ਉਹ ਆਪਣਾ ਕੰਮ ਬਣਾ ਲੈਂਦੇ ਵੀ ਹੁਣ ਜ਼ਿੰਦਗੀ ਵਧੀਆ ਲੰਘ ਜਾਏਗੀ ਲੋਕ ਚਾਰ ਆਉਣ ਲੱਗ ਪਏ ਨੇ ਰੋਟੀ ਟੁਕੜਾ ਚੰਗਾ ਚੱਲਦਾ ਮੁੱਲਾਂ ਬਹਿ ਮੁਕਾਮ ਤੇ ਮੁੱਲਾਂ ਨੇ ਫਕੀਰਾਂ ਨੇ ਆਪਣਾ ਮੁਕਾਮ ਬਣਾ ਲਿਆ ਇੱਥੇ ਉਨ੍ਹਾਂ ਨੇ ਪੰਡਤ ਵਖਾਣੇ ਪੋਥੀਆਂ ਪੰਡਤ ਵਿਚਾਰੇ ਪੋਥੀਆਂ ਪੜ੍ਹ ਪੜ੍ਹ ਕੇ ਤੇ ਉਹ ਪੈਸੇ ਲਈ ਜਾਂਦੇ ਲੋਕਾਂ ਤੋਂ ਸਿੱਧ ਬਹਿ ਦੇਵ ਸਥਾਨ ਜਿਹੜੇ ਸਿੱਧ ਨੇ ਉਹ ਦੇਵਤਿਆਂ ਦੇ ਥਾਂ ਬਣਾ ਬਣਾ ਕੇ ਤੇ ਮੱਠ ਬਣਾ ਕੇ ਉਨ੍ਹਾਂ ਤੋਂ ਲੋਕਾਂ ਤੋਂ ਪੂਜਾ ਕਰਾਉਂਦੇ ਨੇ ਤੇ ਵਰ ਆਦਿਕ ਦਿੰਦੇ ਨੇ ਉਨ੍ਹਾਂ ਦੀ ਰੋਟੀ ਉਹ ਕੀ ਕਰਦੇ ਨੇ ਸਤਿਗੁਰੂ ਜੀ ਦੇ ਕਹਿਣ ਦਾ ਮਤਲਬ ਇਹ ਹੈ ਇਹ ਵੀ ਵਿਚਾਰੇ ਟਾਈਮ ਹੀ ਪਾਸ ਕਰ ਰਹੇ ਨੇ ਗੁਰਮਤ ਨੇ ਜਿਹੜੇ ਸਾਧੂ ਪੈਦਾ ਕੀਤੇ ਨੇ ਠੀਕ ਹੈ ਗੁਰਮਤ ਵਿਚ ਸ਼ੁਰੂ ਤੋਂ ਸੰਪਰਦਾਵਾਂ ਡੇਰੇ ਰਹੇ ਨੇ ਪਰ ਇਥੋਂ ਤੱਕ ਸੀਮਤ ਰਹਿਣਾ ਵੀ ਬਣ ਗਿਆ ਜੀ ਡੇਰਾ ਬਹੁਤ ਵੱਡਾ ਬਹੁਤ ਵੱਡੀ ਬਣ ਗਈ ਇਮਾਰਤ ਤੇ ਬਹੁਤ ਵੱਡੀਆਂ ਮਿਲ ਗਈਆਂ ਗੱਡੀਆਂ ਤੇ ਵੱਡੇ ਵੱਡੇ ਮੰਤਰੀ ਵੀ ਆਉਂਦੇ ਨੇ ਸਾਡੇ ਸਮਾਗਮਾਂ ਤੇ ਇਥੋਂ ਤੱਕ ਡੇਰਾ ਸੀਮਤ ਨਹੀਂ ਰਹਿਣਾ ਚਾਹੀਦਾ ਗੁਰੂ ਸਾਹਿਬ ਨੇ ਕਿਹਾ ਸੀ ਸੰਪਰਦਾਵਾਂ ਦਿੱਤੀਆਂ ਡੇਰੇ ਦਿੱਤੇ ਨੇ ਗੁਰੂ ਨਾਨਕ ਸਾਹਿਬ ਨੇ ਪਰ ਉਹਦਾ ਕੰਮ ਦਿੱਤਾ ਹੈ ਸਾਧੂ ਦਾ ਕੰਮ ਕੀ ਸਾਧੂ ਦਾ ਕਾਰਜ ਕੀ ਗੁਰਬਾਣੀ ਪੜ੍ਹਨੀ ਤੇ ਗੁਰਬਾਣੀ ਪੜ੍ਹਾਉਣੀ ਗੁਰੂ ਕੀ ਬਾਣੀ ਦੀ ਸਿੱਖਿਆ ਦੇਣੀ ਤੇ ਗੁਰੂ ਕੇ ਵਿਦਿਆਰਥੀਆਂ ਨੂੰ ਕਥਾ ਸਿਖਾਉਣੀ ਕੀਰਤਨ ਸਿਖਾਉਣਾ ਗੁਰਮਤ ਦਾ ਪ੍ਰਚਾਰ ਕਰਨਾ ਤੇ ਸੰਗਤ ਦੀ ਗੱਲ ਸੁਣਨੀ ਇਹ ਸਾਧੂ ਦਾ ਕੰਮ ਜਿੱਥੇ ਇਹ ਕੰਮ ਹੁੰਦਾ ਉਹ ਪ੍ਰਵਾਨ ਹੈ ਤੇ ਜਿੱਥੇ ਬਸ ਇਥੋਂ ਤੱਕ ਕੰਮ ਹੈ ਜੀ ਹੁਣ ਕੰਮ ਚੱਲ ਗਿਆ ਤੇ ਫਿਰ ਸਾਹਿਬ ਕਹਿੰਦੇ ਜਿਵੇਂ ਦੇ ਜੋਗੀਆਂ ਦੇ ਆਸਣ ਸਨ ਉਵੇਂ ਦਾ ਤੇਰਾ ਵੱਧ ਕੀ ਹੋ ਗਈ ਉਸ ਤੋਂ ਉੱਥੇ ਆ ਗਿਆ ਤੂੰ ਹੀ ਪਰ ਜੇ ਗੁਰਮਤ ਹੈ ਫਿਰ ਪ੍ਰਵਾਨ ਹੈ ਸਾਹਿਬ ਕਹਿੰਦੇ ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ ਇਸ ਦੁਨੀਆਂ ਦੇ ਟਿਕਾਣੇ ਤੇ ਕਿੰਨੇ ਦੇਵਤੇ ਸਿੱਧ ਗਣ ਆਦਿਕ ਇਨ੍ਹਾਂ ਨੂੰ ਦੇਵਤਿਆਂ ਦੇ ਬ੍ਰਹਮੇ ਦੇ ਸ਼ਿਵਜੀ ਆਦਿਕ ਦੇ ਚੇਲੇ ਗੰਧਰਵ ਦੇਵਤਿਆਂ ਦੇ ਰਾਗੀ ਮੁਨੀ ਜਨ ਸੇਖ ਕਈ ਸ਼ੇਖ ਪੀਰ ਸਲਾਰ ਬੜੇ ਬੜੇ ਵੱਡੇ ਸਰਦਾਰ ਕਹਿੰਦੇ ਦਰ ਕੂਚ ਕੂਚਾ ਕਰ ਗਏ ਗੁਰੂ ਸਾਹਿਬ ਕਹਿੰਦੇ ਕਿੱਧਰ ਗਏ ਨੇ ਵੇਖੋ ਲੱਭੋ ਉਨ੍ਹਾਂ ਨੂੰ ਕਿੰਨੇ ਕਰੋੜ ਬੰਦੇ ਇੱਥੇ ਪੈਦਾ ਹੋਏ ਨੇ ਸਾਡੇ ਤੋਂ ਪਹਿਲਾਂ ਕਿੱਧਰ ਚਲੇ ਗਏ ਸਭ ਕਹਿੰਦੇ ਕੂਚ ਕਰਕੇ ਆਪੋ ਆਪਣੀਆਂ ਪੋਟਲੀਆਂ ਚੁੱਕ ਕੇ ਚੱਲਦੇ ਬਣੇ ਕਹਿੰਦੇ ਅਵਰੇ ਜਿਹੜੇ ਹੁਣ ਨੇ ਬੇ ਚੱਲਣ ਹਾਰ ਕਹਿੰਦੇ ਤੁਰ ਇਨ੍ਹਾਂ ਵੀ ਜਾਣਾ ਪਰ ਬੈਠੇ ਇੰਜ ਨੇ ਜਿਵੇਂ ਕਦੀ ਨੀ ਜਾਣਾ ਜੱਫਾ ਮਾਰ ਕੇ ਪੂਰੀ ਤਰ੍ਹਾਂ ਕਹਿੰਦੇ ਤੁਸੀਂ ਵੀ ਨੀ ਰਹਿਣਾ ਇਹਦਾ ਮਤਲਬ ਕੀ ਏ ਬੰਦੇ ਦਾ ਹੰਕਾਰ ਟੁੱਟੇ ਪਤਾ ਲੱਗੇ ਅਸਲੀਅਤ ਕੀ ਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੁਲਤਾਨ ਖਾਨ ਮਲੂਕ ਉਮਰੇ ਇਹ ਸਾਰੇ ਵੱਡੇ ਵੱਡੇ ਲੋਕ ਨੇ ਰਾਜੇ ਖਾਨ ਸਰਦਾਰ ਚੌਧਰੀ ਉਮਰਾਵ ਗਏ ਕਰ ਕਰ ਕੂਚ ਕਹਿੰਦੇ ਇਥੋਂ ਸਾਰੇ ਕੂਚ ਕਰ ਗਏ ਆਪੋ ਆਪਣੀਆਂ ਪੰਡਾਂ ਚੁੱਕੀਆਂ ਤੇ ਚੱਲਦੇ ਬਣੇ ਕਿਸੇ ਨੂੰ ਇੱਥੇ ਟਿਕਣ ਨਹੀਂ ਦਿੱਤਾ ਰੱਬ ਨੇ ਪਰ ਸਾਹਿਬ ਕਹਿੰਦੇ ਘੜੀ ਮੋਹਤ ਕੇ ਚੱਲਣਾ ਕਹਿਣ ਲੱਗੇ ਹੁਣ ਵਾਲੇ ਹੋ ਤੁਸੀਂ ਦੱਸੋ ਤੁਸੀਂ ਕਿੰਨਾ ਉੱਚੇ ਰਹਿਣਾ ਇੰਜ ਬੈਠੇ ਹੋ ਜਿਵੇਂ ਅਰਬਾਂ ਸਾਲ ਨਹੀਂ ਇੱਥੋਂ ਹਿੱਲਣਾ ਪਰ ਘੜੀ ਤੇ ਮੋਹਤ ਦਾ ਪਤਾ ਨਹੀਂ ਕਦੋਂ ਜਾਣਾ ਪੈ ਜਾਏ ਦਿਲ ਸਮਝ ਤੂੰ ਬੇਪਹੁੰਚ ਕਹਿੰਦੇ ਹੇ ਮੇਰੇ ਮਨਾ ਤੂੰ ਵੀ ਸਮਝ ਲੈ ਕਿ ਤੂੰ ਵੀ ਉੱਥੇ ਪਹੁੰਚਣਾ ਕਿਉਂ ਐਵੇਂ ਲੱਤਾਂ ਪਸਾਰ ਕੇ ਲੋਕਾਂ ਦੇ ਹੱਕ ਖਾਈ ਜਾਂਦਾ ਇਕੱਠੇ ਕਰੀ ਜਾਂਦਾ ਪੰਡਾਂ ਦੀਆਂ ਪੰਡਾਂ ਨਾਮ ਜਪ ਲੈ ਤੇ ਕੋਈ ਚੰਗਾ ਕੰਮ ਕਰ ਲੈ ਸੇਵਾ ਕਰ ਲੈ ਇਹ ਕਰਨਾ ਚਾਹੀਦਾ ਸਰੀਰ ਦੇ ਨਾਲ ਦੂਜੇ ਪਾਸੇ ਕਹਿੰਦੇ ਸ਼ਬਦਾਂ ਮਾਹੇ ਵਖਾਣੀ ਐ ਸ਼ਬਦਾਂ ਮਾਹੇ ਵਖਾਣੀ ਐ ਵਿਰਲਾ ਤਾਂ ਬੂਝੈ ਕੋਈ ਬਹੁਤੀ ਵਿਆਖਿਆ ਵਿਚ ਹੀ ਧਰਮ ਹੀ ਦੁਨੀਆਂ ਫਸ ਗਈ ਬਸ ਸ਼ਬਦਾਂ ਵਿਚ ਹੀ ਕਹਿੰਦੇ ਜੀ ਇਹ ਝੂਠਾ ਸੰਸਾਰ ਏ ਜੀ ਝੂਠਾ ਹੈ ਕਹਿੰਦੇ ਕੱਲੇ ਸ਼ਬਦਾਂ ਵਿਚ ਇਹ ਗੱਲ ਕੋਈ ਵਿਰਲਾ ਹੀ ਏ ਸ਼ਬਦਾਂ ਮਾਹੇ ਵਖਾਣੀ ਐ ਸ਼ਬਦਾਂ ਵਿਚ ਅਸੀਂ ਸਾਰੇ ਹੀ ਕਹਿੰਦੇ ਹਾਂ ਸੰਸਾਰ ਝੂਠਾ ਜੀ ਸੰਸਾਰ ਵਿਰਲਾ ਤਾਂ ਬੁੱਝਾ ਕੋਈ ਪਰ ਇਹਨੂੰ ਵਿਰਲਾ ਹੀ ਬੁੱਝਦਾ ਹੁੰਦਾ ਸਾਧ ਸੰਗਤ ਜੀ ਭੋਗ ਬੰਦੇ ਦਾ ਤੇ ਸ਼ਬਦ ਅਸੀਂ ਬੜੇ ਸੋਹਣੇ ਸੋਹਣੇ ਕਹਿੰਦੇ ਹਾਂ ਕਥਾ ਹੁੰਦੀ ਏ ਬੜੇ ਸੋਹਣੇ ਸ਼ਬਦ ਸੰਸਾਰ ਝੂਠਾ ਜੇ ਵੇਖੋ ਆ ਵੀ ਸਰਦਾਰ ਜੀ ਤੁਰ ਹੀ ਗਏ ਨੇ ਸਾਰੀ ਦੁਨੀਆਂ ਨੇ ਤੁਰ ਜਾਣਾ ਮਾਇਆ ਬੜੀ ਝੂਠੀ ਜੇ ਤੇ ਕਈ ਵਾਰੀ ਜਿੰਨਾ ਟਾਈਮ ਦਿੱਤਾ ਹੁੰਦਾ ਨਾ ਪ੍ਰਬੰਧਕਾਂ ਨੇ ਵੀ ਅਗਲੇ ਜਥੇ ਨੇ ਲੱਗਣਾ ਤੇ ਜੇ ਉਹ ਝੂਠਾ ਸੰਸਾਰ ਦੀ ਵਿਆਖਿਆ ਕਰਦਿਆਂ ਕਰਦਿਆਂ ਥੋੜੀ ਜਿਹੀ ਮੱਥਾ ਟੇਕਣ ਵਾਲਿਆਂ ਦੀ ਲਾਈਨ ਲੰਮੀ ਹੋ ਜਾਏ ਤੇ ਮਾਇਆ ਦੇਣ ਵਾਲਿਆਂ ਦੇ ਵਾਹ ਵਾਹ ਝੜੀ ਜੀ ਲੱਗੀ ਹੋਵੇ ਤੇ ਫਿਰ ਬੰਦਾ 5-7 ਮਿੰਟ ਤੇ ਵੈਸੇ ਹੀ ਅੱਗੇ ਲਾ ਜਾਂਦਾ ਕਿਉਂ ਮੀਂਹ ਪੈਂਦਾ ਭਿਆਉਣ ਕਾਹਦੇ ਤੋਂ ਛੱਡੀਏ ਉਧਰੋਂ ਕਹਿੰਦਾ ਮਾਇਆ ਝੂਠੀ ਉਹਨੂੰ ਕਹਿੰਦੇ ਸ਼ਬਦਾਂ ਮਾਹੇ ਵਿਖਾਣੀਆਂ ਵਿਰਲਾ ਤਾਂ ਬੁੱਝਿਆ ਕੋਈ ਤੇ ਸ਼ਬਦਾਂ ਦਾ ਗਿਆਨ ਹੈ ਅੰਦਰ ਕਿੰਨੇ ਧਾਰਿਆ ਕੋਈ ਵਿਰਲਾ ਬੁੱਝਦਾ ਹੈ ਨਾਨਕ ਵਖਾਣੈ ਬੇਨਤੀ ਜਲ ਥਲ ਮਈਅਲ ਸੋਏ ਗੁਰੂ ਸਾਹਿਬ ਕਹਿੰਦੇ ਮੈਂ ਬੇਨਤੀ ਕਰਨਾ ਉਹ ਇੱਕੋ ਸੱਚਾ ਰਹਿਣ ਵਾਲਾ ਜਲ ਥਲ ਵਿਚ ਪੂਰਿਆ ਹੋਇਆ ਸਮਾਇਆ ਹੋਇਆ ਆਕਾਸ਼ ਵਿਚ ਅੱਲਾਹ ਅਲਖ ਅਗਮ ਕਾਦਰ ਕਰਨ ਹਾਰ ਕਰੀਮ ਇਹ ਵਾਹਿਗੁਰੂ ਦੇ ਕਿਰਤਮ ਨਾਮ ਨੇ ਅੱਲਾਹ ਸਭ ਤੋਂ ਇਕ ਨੰਬਰ ਅਲਖ ਜਿਹਨੂੰ ਵੇਖਿਆ ਨਾ ਜਾ ਸਕੇ ਅਗੰਮ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ ਕਾਦਰ ਕੁਦਰਤ ਬਣਾਉਣ ਵਾਲਾ ਕਰਨਹਾਰ ਸਭ ਕੁਝ ਕਰਨ ਵਾਲਾ ਕਰੀਮ ਬਖਸ਼ਿਸ਼ ਕਰਨ ਵਾਲਾ ਇਹ ਸਾਰੇ ਉਹਦੇ ਗੁਣ ਨੇ ਉਹ ਇਹ ਕੰਮ ਕਰਦਾ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਇਹ ਦੁਨੀਆਂ ਤੇ ਆਉਂਦੀ ਜਾਂਦੀ ਏ ਤੇ ਸਦਾ ਕਾਇਮ ਰਹਿਣ ਵਾਲਾ ਇਕ ਰਹੀਮ ਰਹਿਮਤ ਕਰਨ ਵਾਲਾ ਵਾਹਿਗੁਰੂ ਹੈ ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ ਟਿਕਾਣਾ ਉਹ ਹੈ ਜਿਹਦੇ ਉੱਤੇ ਕੋਈ ਲੇਖ ਨਾ ਹੋਵੇ ਕਦੋਂ ਬੰਦੇ ਨੂੰ ਪੱਕਾ ਟਿਕਾਣਾ ਮਿਲਦਾ ਜਦੋਂ ਸਾਰੇ ਕਰਮਾਂ ਦੇ ਲੇਖ ਖਤਮ ਹੋ ਜਾਂਦੇ ਉਹ ਪੱਕੇ ਟਿਕਾਣੇ ਤੇ ਚਲਾ ਗਿਆ ਜਿਹਦੇ ਵਿਚ ਵਾਸ਼ਨਾ ਕੋਈ ਨਹੀਂ ਰਹੀ ਉਹ ਉਸ ਥਾਂ ਤੇ ਚਲਾ ਗਿਆ ਜੋ ਮੁਕਤ ਸੱਚਖੰਡ ਹੈ ਮੁਕਾਮ ਤਿਸ ਨੂੰ ਆਖੀਏ ਜਿਸ ਸਿਸ ਨਾ ਹੋਵੀ ਲੇਖ ਜਿਸ ਬੰਦੇ ਦੇ ਅੰਤਿਸ਼ ਕਰਨ ਵਿਚ ਕੋਈ ਲੇਖ ਨਹੀਂ ਬਚਿਆ ਸਾਰੇ ਨਾਮ ਨੇ ਡਿਲੀਟ ਕਰ ਦਿੱਤੇ ਅੰਦਰੋਂ ਕਰਮ ਖਤਮ ਕਰ ਦਿੱਤੇ ਉਹ ਪੱਕੇ ਥਾਂ ਤੇ ਚਲਾ ਗਿਆ, ਉਥੋਂ ਨੀ ਉਹਨੂੰ ਕਿਤੇ ਕੋਈ ਕੱਢ ਸਕਦਾ। ਇਸ ਕਰਕੇ ਕਹਿੰਦੇ ਅਸਮਾਨ ਬਾਕੀ ਉਸ ਗੁਰਮੁਖ ਤੋਂ ਬਿਨਾਂ ਜਿਹਦੇ ਲੇਖ ਵਾਹਿਗੁਰੂ ਨੇ ਖਤਮ ਕਰ ਦਿੱਤੇ ਨੇ, ਬਾਕੀ ਕੀ ਜਾਣ ਵਾਲਾ? ਕਹਿੰਦੇ ਅਸਮਾਨ ਵੀ ਜਾਏਗਾ, ਅਸਮਾਨ ਧਰਤੀ ਚੱਲ ਸੀ, ਆ ਜ਼ਮੀਨ ਵੀ ਚਲੀ ਜਾਣੀ, ਇਹਦੀ ਵੀ ਉਮਰ, ਸੂਰਜ ਦੀ ਵੀ ਉਮਰ ਏ, ਜ਼ਮੀਨ ਦੀ ਵੀ ਉਮਰ ਏ, ਇਹਨੇ ਆਪਣੇ ਟਾਈਮ ਨਾਲ ਟੁੱਟ ਜਾਣਾ, ਖਤਮ ਹੋ ਜਾਣਾ। ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਖ, ਇੱਕੋ ਟਿਕਾਣਾ ਸੱਚ ਦਾ ਸਦਾ ਕਾਇਮ ਰਹਿਣ ਵਾਲਾ। ਸਾਹਿਬ ਕਹਿੰਦੇ ਦਿਨ ਰਬ ਚੱਲੈ ਨਿਸ ਸੱਸ ਚੱਲੈ ਤਾਰਕਾ ਲੱਖ ਪਲੋਏ। ਕਹਿੰਦੇ ਦਿਨੇ ਸੂਰਜ ਤੁਰੀ ਜਾਂਦਾ, ਰਾਤ ਨੂੰ ਚੰਦਰਮਾ ਤੁਰੀ ਜਾਂਦਾ, ਤੇ ਤਾਰੇ ਜਿਹੜੇ ਨੇ ਪਲੋਏ ਭਾਵ ਖਤਮ ਹੁੰਦੇ ਜਾਂਦੇ ਨੇ, ਪਰ ਤੂੰ ਕਿੱਧਰ ਆਪਣਾ ਝੰਡਾ ਗੱਢ ਕੇ ਬੈਠਾ? ਜੇ ਸੂਰਜ ਤੁਰਦਾ ਤੇ ਸਮਝ ਲੈ ਤੂੰ ਵੀ ਤੁਰਨਾ ਪਿਆ, ਤੂੰ ਵੀ ਜਾ ਰਿਹਾ ਉਧਰ ਨੂੰ, ਸਮਝ ਆਪਣੇ ਆਪ ਨੂੰ, ਉਸ ਸੱਚ ਨਾਲ ਜੁੜ ਤੇ ਆਪਣੇ ਅੰਦਰੋਂ ਬਦ ਫੈਲੀ ਨੂੰ ਖਤਮ ਕਰ। ਇਨ੍ਹਾਂ ਸ਼ਬਦਾਂ ਦਾ ਮਤਲਬ ਕੋਈ ਇਹ ਨਹੀਂ ਗੁਰੂ ਸਾਹਿਬ ਦਾ ਕਿ ਮੌਤ ਦੀ ਵਿਆਖਿਆ ਕਰਨੀ ਤੇ ਲੋਕਾਂ ਨੂੰ ਡਰਾਉਣਾ, ਇਹ ਨਹੀਂ ਮਤਲਬ। ਗੁਰੂ ਸਾਹਿਬ ਦਾ ਮਤਲਬ ਹੈ ਕਿ ਬੰਦੇ ਦੀ ਮੂਰਖਤਾ ਨੂੰ ਭੰਨਿਆ ਜਾਏ ਤੇ ਮੂਰਖਤਾ ਨੂੰ ਗਿਆਨ ਨਾਲ, ਅੱਖਰਾਂ ਦੀ ਕਥਾ ਨਾਲ ਬੜਾ ਘੱਟ ਭੰਨਿਆ ਜਾ ਸਕਦਾ, ਪਰ ਜਦੋਂ ਮੌਤ ਯਾਨੀ ਕਿ ਪਤਾ ਲੱਗ ਜਾਏ, ਗਿਆਨ ਆ ਜਾਏ ਵੀ ਇਹ ਸਾਰਾ ਕੁਝ ਤੇਰਾ ਨਹੀਂ, ਜੋ ਤੇਰਾ ਉਹ ਨਾਮ ਹੈ, ਤਾਂ ਮਨੁੱਖ ਜਾਗ ਸਕਦਾ। ਸਾਹਿਬ ਅੱਗੇ ਕਹਿੰਦੇ ਨੇ ਮੁਕਾਮ ਉਹੀ ਏਕ ਹੈ, ਉਹ ਵਾਹਿਗੁਰੂ ਦੇ ਨਾਮ ਦਾ ਇੱਕ ਮੁਕਾਮ। ਗੁਰੂ ਦੇ ਚਰਨਾਂ ਨਾਲ ਜੇ ਤੂੰ ਜੁੜਿਆ, ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ, ਤੇ ਉਹ ਅੱਗੇ ਤੈਨੂੰ ਉਡੀਕਦਾ, ਉਹ ਤੇਰਾ ਥਾਂ ਬਣਾ ਕੇ ਬੈਠਾ। ਨਾਨਕਾ ਸੱਚ ਬੁਗੋਏ, ਬੁਗੋਏ ਦਾ ਅਰਥ ਬੋਲਣਾ। ਗੁਰੂ ਸਾਹਿਬ ਕਹਿੰਦੇ ਇਹ ਸੱਚ ਮੈਂ ਕਿਹਾ, ਇੱਕੋ ਨਾਮ ਹੀ ਟਿਕਾਣਾ ਹੈ, ਬਾਕੀ ਸਭ ਵਿਨਾਸ਼ਮਾਨ, ਤੇ ਉਸ ਨਾਮ ਨਾਲ ਜੁੜਨਾ ਚਾਹੀਦਾ। ਮਹੱਲੇ ਪਹਿਲੇ ਸਤਾਰੇ ਅਸ਼ਟਪਦੀਆਂ, ਇਹਦਾ ਮਤਲਬ ਹੈ ਪਹਿਲੇ ਮਹੱਲੇ ਗੁਰੂ ਨਾਨਕ ਦੇਵ ਜੀ ਦੇ ਬਾਣੀ ਜਿਹੜੀ ਹੈ ਇਹ 17 ਅਸ਼ਟਪਦੀਆਂ ਵਿਚ ਉਨ੍ਹਾਂ ਨੇ ਉਚਾਰੀ ਏ। ਅੱਗੇ ਮਹੱਲਾ ਤੀਜਾ ਦੀਆਂ ਅਸ਼ਟਪਦੀਆਂ ਆਰੰਭ ਨੇ, ਅੱਗੇ ਗੁਰੂ ਸਾਹਿਬ ਹੋਰ ਕਿਰਪਾ ਕਰਨਗੇ। ਉਦੋਂ ਤੱਕ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।